तेरा बीत गयो बासर सर्व निस हो ही जब आए गिरपत सब सूबे दो मिले आए एक थाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज पातशाह दे पावन पवित्र चरणा च पिछले पैरां दे सजे हुए दीवाना च हाजरियां भर के एकत्र होके चल रहे गुर इतिहास दी लड़ीवार कथा सरवण करके अपने जीवन नूं सफला बना रहे हो। कलगीधर पातशाह जी महाराज श्री गुरु गोबिंद सिंह साहब जी ने हुक्म किया नगारची नूं नगारे ते चोभा लाओ किले का दरवाजा खोलो अज असी आप सारी फौज नूं नाल लैके दुश्मन ते हमला करांगे। वैरी दल ते हमला करन वास्ते सतगुरु जी आप चढ़े ने पहाड़ियां ने सूबे सरहंद ने और सूबे लाहौर ने दूरबीन ला के वेख्या कौन आ रहा है ता पहाड़ी राजे भीम चंद ने दस्या है गुरु गोबिंद सिंह जी आ रहे ने। पहला ता तोपां दे गोले दागे पर जिन्निया भी तोपां चलाईया उन्हां दे गोले गुरु साहब तक और सतगुरां दे सिंघां तक नहीं पहुंच सके। जां ता सिर दे उत्तों दी लंघ जांदे सन जां पैरां दे विच आ डिगदे सन। फिर इन्हां आख्या हुण तेगां धू के आप ही अगे वध के लड़ीए ते फौज अगे ढोई है। सतगुरु सच्चे पातशाह जी महाराज जी ने इहो जे तीर चलाए खपरे तीरां दे नाल एक एक तीर नाल दस दस दुश्मनां नूं मार मुकाया। सतगुरां दे सामने जिहड़ा भी आ जांदा तीर दे सामने जिहड़ा भी आ जांदा भावें घोड़ा ते भावें इंसान है उहदे विच्चों तीर पार निकल जांदा और उहदी मौत हो जांदी है। इस तरह अनेकां दुश्मनां दे सूरमे जंग दे मैदान विच मार मुकाए। सतगुरां दे सिंघां ने भी काफी जोर विखाए दुश्मन दल की हार होई ते पिछां नूं मुड़ गए। तो सतगुरु कलगीधर पातशाह जी महाराज जी दूसरे दिन का भी यह जंग जित के वापस पिछां नूं मुड़े हन अपने किले विच आण प्रवेश कीता है। जख्मी और शहीद सिंघां नूं संभालिया है और उन्हां नूं संभाल के वापस किले विच लै गए ने। इधर पहाड़ी राजे और सूबा सरहंद वजीर खां सूबा लाहौर जबरदस्त खां ये रल मिल के आपस में सलाह कर रहे ने रात नूं की करिए। आओ वो प्रसंग अज की कथा विच आ रहा है मन विरतियां नूं एकागर करके सरवण करिए। साहिबे कमाल चिट्टियां बाजां वाले शमशेरे बहादुर देग और तेग के धनी सतगुरु श्री गुरु गोबिंद सिंह साहब जी महाराज जी नासरो मनसूर गुरु गोबिंद सिंह एज दी मंजूर गुरु गोबिंद सिंह हाकरा गंजूर गुरु गोबिंद सिंह जुमला फैजे नूर गुरु गोबिंद सिंह धन धन श्री गुरु गोबिंद सिंह साहब जी महाराज जी दे पावन पवित्र स्वरूप का ध्यान अपने हिरदयां च धारण करदे होया आप दे जीवन ते रसना दे कल्याण नवें ताखो जी सतनाम श्री
वाहे गुरु साहिब जीओ
सतनाम श्री
वाहे गुरु साहिब जीओ दोहेरा बीत गयो बासर सर्व निस होई जावे आए।
इस तरह जंग लड़दिया दिन बीत गया अज दूसरे दिन दे जंग दे विच भी वैरियां दी हार होई ते खालसे दी जित होई है। जित हुंदी भी क्यों ना ਅੱਜ ਦੀ ਫੌਜ ਦੀ ਅਗਵਾਈ ਖੁਦ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਕੀਤੀ। ਅੱਜ ਆਪ ਜੰਗ 'ਚ ਚੜ੍ਹ ਕੇ ਗਏ ਸਨ। ਤੋ ਇਸੇ ਤਰ੍ਹਾਂ ਦਿਨ ਬੀਤ ਗਿਆ, ਜਦੋਂ ਰਾਤ ਦਾ ਸਮਾਂ ਹੋਇਆ,
ਗਿਰਪਤ ਸਭ ਸੂਬੇ ਦੋ ਮਿਲੇ ਆਏ ਕਥਾਏ।
ਜਿੰਨੇ ਪਹਾੜੀ ਰਾਜੇ ਸਨ ਔਰ ਇੱਧਰ ਦੋਵੇਂ ਸੂਬੇਦਾਰ, ਸੂਬਾ ਲਾਹੌਰ ਔਰ ਸੂਬਾ ਸਰਹੰਦ, ਇਹ ਸਾਰੇ ਇੱਕ ਜਗ੍ਹਾ 'ਤੇ ਇਕੱਠੇ ਹੋਏ ਨੇ ਸਲਾਹ ਕਰਨ ਵਾਸਤੇ, ਕਿਉਂਕਿ ਦੋ ਦਿਨਾਂ ਦਾ ਜੰਗ ਇਹਨਾਂ ਨੇ ਕੀਤਾ ਹੈ। ਦੋ ਦਿਨਾਂ ਦੇ ਇਸ ਜੰਗ ਦੇ ਵਿੱਚ ਇਹਨਾਂ ਦੇ ਹੱਥ ਕੁਝ ਨਹੀਂ ਲੱਗਾ, ਸਵਾਏ ਹਾਰ ਦੇ, ਨਮੋਸ਼ੀ ਦੇ ਕੁਝ ਹੱਥ ਨਹੀਂ ਲੱਗਾ। ਸੈਂਕੜੇ ਬੰਦੇ, ਹਜ਼ਾਰਾਂ ਬੰਦੇ ਆਪਣੇ ਜੰਗ ਦੇ ਮੈਦਾਨ ਵਿੱਚ ਮਰਵਾ ਲਏ ਨੇ, ਹਜ਼ਾਰਾਂ ਜ਼ਖਮੀ ਕਰਵਾ ਲਏ ਨੇ, ਪਰ ਹਾਲੇ ਤੱਕ ਕੁਝ ਵੀ ਇਹਨਾਂ ਦੇ ਹੱਥ ਨਹੀਂ ਲੱਗ ਸਕਿਆ। ਜੰਗ ਜਿੱਤਣ ਤਾਂ ਇੱਕ ਪਾਸੇ ਰਿਹਾ, ਜੰਗ ਜਿੱਤਣ ਦੀ ਆਸ ਵੀ ਹਾਲੇ ਇਹਨਾਂ ਦੇ ਅੰਦਰ ਨਹੀਂ ਬੱਝੀ। ਤੋ ਉਸ ਵਕਤ ਦੋਵੇਂ ਸੂਬੇਦਾਰ ਔਰ ਪਹਾੜੀ ਰਾਜੇ ਇਸ ਵਿਸ਼ੇ ਦੇ ਉੱਤੇ ਸਲਾਹ ਕਰਨ ਵਾਸਤੇ ਇੱਕ ਜਗ੍ਹਾ ਤੇ ਇਕੱਠੇ ਹੋਏ ਹਨ।
ਲਲਿਤ ਪਦ ਛੰਗ ਮਿਲ ਕਰ ਮਸਲਤ ਲਗੇ ਵਿਚਾਰਨ, ਜਾਏ ਨਹੀਂ ਕੁਛ ਜਾਨਾ।
ਉਸ ਵੇਲੇ ਰਲ ਕੇ ਫਿਰ ਵਿਚਾਰ ਕਰਨ ਲੱਗੇ, ਵਿਚਾਰ ਕਰਕੇ ਇਹ ਕਹਿਣ ਲੱਗੇ, ਕਹਿੰਦੇ ਜੀ ਕੁਝ ਜਾਣਿਆ ਨਹੀਂ ਜਾ ਰਿਹਾ, ਕੁਝ ਸਮਝ ਨਹੀਂ ਆ ਰਿਹਾ ਵੀ ਇਹ ਹੋ ਕੀ ਰਿਹਾ। ਏਦਾਂ ਦਾ ਅਜੀਬੋ ਗਰੀਬ ਜੰਗ ਅਸੀਂ ਕਦੇ ਪਹਿਲਾਂ ਨਹੀਂ ਵੇਖਿਆ। ਜੰਗ ਤਾਂ ਪਹਿਲਾਂ ਵੀ ਬੜੇ ਲੜੇ ਨੇ, ਪਰ ਇਸ ਤਰ੍ਹਾਂ ਦਾ ਜੰਗ ਨਹੀਂ ਕਦੇ ਵੇਖਿਆ। ਜਿਹੜਾ ਇਹ ਦੋ ਦਿਨਾਂ ਦਾ ਜੰਗ ਅਸੀਂ ਨੇਤਰਾਂ ਨਾਲ ਵੇਖਿਆ, ਕੁਝ ਸਮਝ ਨਹੀਂ ਆ ਰਹੀ, ਕੁਝ ਜਾਣਿਆ ਨਹੀਂ ਜਾ ਰਿਹਾ।
ਕੱਲ ਤੋਂ ਉੱਤੇ ਗੁਰੂ ਪਾਟੇ ਉੱਤੇ ਹਮਰੇ ਖਰੇ ਮਦਾਨਾ।
ਚਲੋ ਕੱਲ ਨੂੰ ਤਾਂ ਆਪਣੇ ਕੋਲੇ ਬਹਾਨਾ ਸੀ ਵੀ ਜਿਹੜੇ ਗੁਰੂ ਦੇ ਸਿੰਘ ਨੇ ਉਹ ਮੋਰਚਿਆਂ ਵਿੱਚ ਮੋਰਚਿਆਂ ਦਾ ਆਸਰਾ ਲੈ ਕੇ ਲੜ ਰਹੇ ਨੇ, ਔਰ ਜਿਹੜੇ ਸਾਡੀ ਫੌਜ ਸਿਪਾਹੀ ਨੇ ਉਹ ਮੈਦਾਨ ਵਿੱਚ ਖਲੋਤੇ ਲੜ ਰਹੇ ਨੇ, ਇਸ ਕਰਕੇ ਸਾਡਾ ਨੁਕਸਾਨ ਹੋਇਆ। ਚਲੋ ਕੱਲ ਦੀ ਤਾਂ ਇਹ ਗੱਲ ਸੀ ਕਿ ਉਹ ਮੋਰਚਿਆਂ ਵਿੱਚ ਲੜ ਰਹੇ ਸੀ, ਮੋਰਚਿਆਂ ਦਾ ਆਸਰਾ ਲੈ ਕੇ, ਔਰ ਸਾਡੇ ਸਿਪਾਹੀ ਮੈਦਾਨ ਵਿੱਚ ਖਲੋਤੇ ਲੜ ਰਹੇ ਸਨ।
ਯਾ ਤੇ ਮਰੇ ਹਜ਼ਾਰੋਂ ਜੋਧਾ।
ਇਸ ਕਰਕੇ ਕੱਲ ਦੇ ਉਸ ਜੰਗ ਦੇ ਵਿੱਚ ਸਾਡੇ ਸੈਂਕੜੇ ਬੰਦੇ ਮਾਰੇ ਗਏ ਸਨ।
ਮਿੱਟੀ ਮਾਸ ਰਲਾਏ।
ਇਹੋ ਜਿਹਾ ਜੰਗ ਹੋਇਆ ਕਿ ਉਹਨਾਂ ਸੂਰਮਿਆਂ ਦਾ ਜਿਹੜਾ ਮਾਸ ਹੈ ਉਹ ਮਿੱਟੀ ਵਿੱਚ ਰਲਾ ਕੇ ਰੱਖ ਦਿੱਤਾ, ਉਹਨਾਂ ਨੇ ਮਿੱਟੀ ਵਿੱਚ ਖਾਕ ਚ ਮਿਲਾ ਕੇ ਰੱਖ ਦਿੱਤਾ।
ਨੈ ਸਮੀਪ ਢੁਕਣ ਦੀਨੇ।
ਆਪਣੇ ਨੇੜੇ ਨੇ ਉਹਨਾਂ ਨੂੰ ਢੁਕਣ ਦਿੱਤਾ, ਸਾਡੇ ਸੂਰਮਿਆਂ ਨੂੰ ਨੇੜੇ ਨਹੀਂ ਪਹੁੰਚਣ ਦਿੱਤਾ।
ਮਾਰ ਮਹਾਨ ਮਚਾਏ।
ਇਹੋ ਜਿਹੀ ਭਿਆਨਕ ਮਾਰ ਮਚਾਈ ਸਿੰਘਾਂ ਨੇ, ਇਹੋ ਜਿਹਾ ਮਾਰ ਮਾਰੀ, ਇਹੋ ਜਿਹਾ ਹਮਲਾ ਕੀਤਾ ਕਿ ਸਾਡੇ ਸੂਰਮਿਆਂ ਦੀਆਂ ਸੁਤਾ ਸਤੇ ਸੁਧਾਂ ਭੁੱਲ ਗਈਆਂ ਸਨ, ਸਾਡੇ ਸਿਪਾਹੀਆਂ ਦੀ ਹੋਸ਼ ਭੁੱਲ ਗਈ ਸੀ, ਇਹੋ ਜਿਹਾ ਜੰਗ ਹੋਇਆ।
ਗੁਰ ਪਤ ਬਚੇ ਮਰੇ ਬੋ ਅਮਰੇ।
ਪਰ ਗੁਰੂ ਦੇ ਜਿਹੜੇ ਸੂਰਮੇ ਨੇ ਉਹ ਬਚ ਗਏ। ਕੱਲ ਤਾਂ ਇੱਕ ਵੀ ਸੂਰਮਾ ਨਹੀਂ ਉਹਨਾਂ ਦਾ ਮਾਰ ਸਕੇ ਅਸੀਂ, ਉਹਨਾਂ ਦੇ ਸੂਰਮੇ ਬਚ ਗਏ ਤੇ ਸਾਡੇ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਮੇ ਮਾਰੇ ਗਏ।
ਜਾਨ ਲਈ ਤਬ ਹਿੱਤਾ।
ਕੱਲ ਨੂੰ ਤਾਂ ਚਲੋ ਆਪਣੀ ਸਮਝ ਵਿੱਚ ਆਉਂਦਾ ਸੀ ਕਾਰਨ ਕਿ ਜਿਹੜੇ ਸਿੰਘ ਨੇ ਉਹ ਮੋਰਚਿਆਂ ਵਿੱਚ ਲੜ ਰਹੇ ਨੇ ਤੇ ਸਾਡੇ ਸਿਪਾਹੀ ਮੈਦਾਨ 'ਚ ਖਲੋ ਕੇ ਲੜ ਰਹੇ ਸਨ, ਇਸ ਕਰਕੇ ਨੁਕਸਾਨ ਹੋਇਆ, ਇਸ ਕਰਕੇ ਕੱਲ ਦੀ ਜੰਗ ਵਿੱਚ ਸਾਡੀ ਹਾਰ ਹੋਈ ਹੈ। ਪਰ ਜਿਹੜਾ ਅੱਜ ਜੰਗ ਹੋਇਆ, ਜਿਹੜਾ ਅੱਜ ਆਹਮੋ ਸਾਹਮਣੇ ਜੰਗ ਹੋਇਆ,
ਅੱਜ ਲੜੇ ਹਮ ਹੈ ਕਰ ਮਾਰੇ।
ਅੱਜ ਤਾਂ ਉਹ ਵੀ ਮੈਦਾਨ ਵਿੱਚ ਆਏ ਖਲੋਤੇ ਸਨ, ਅੱਜ ਉਹਨਾਂ ਨੇ ਮੋਰਚਿਆਂ ਦਾ ਆਸਰਾ ਨਹੀਂ ਲਿਆ, ਅੱਜ ਗੁਰੂ ਜੀ ਆਪ ਸਾਡੇ ਸਾਹਮਣੇ ਆਪਣੀ ਫੌਜ ਲੈ ਕੇ ਆਏ ਔਰ ਸਾਡੇ ਸਾਹਮਣੇ ਮੈਦਾਨ ਵਿੱਚ ਖਲੋ ਕੇ ਸਾਡੇ ਨਾਲ ਲੜੇ ਹਨ।
ਅਨਕੈ ਸਿੰਘ ਸੁਚੇਤਾ।
ਜਿਹੜੇ ਸਿੰਘ ਨੇ ਉਹ ਸੁਚੇਤ ਹੋ ਕੇ ਬੜੀ ਸਾਵਧਾਨੀ ਦੇ ਨਾਲ, ਬੜੇ ਚੁਕੰਨੇ ਹੋ ਕੇ ਸਾਡੇ ਨਾਲ ਲੜੇ ਨੇ, ਅੱਜ ਤਾਂ ਮੈਦਾਨ ਵਿੱਚ ਲੜੇ ਨੇ, ਅੱਜ ਤਾਂ ਵੀ ਅੱਜ ਵੀ ਹਾਰ ਹੋ ਗਈ, ਅੱਜ ਤਾਂ ਕੋਈ ਕਾਰਨ ਨਹੀਂ ਸਮਝ ਆ ਰਹੇ। ਕੱਲ ਦਾ ਤਾਂ ਚਲੋ ਬਹਾਨਾ ਸੀ ਸਾਡੇ ਕੋਲ ਵੀ ਉਹ ਮੋਰਚਿਆਂ 'ਚ ਲੜ ਰਹੇ ਸੀ, ਸਾਡੇ ਸਿਪਾਹੀ ਮੈਦਾਨ ਵਿੱਚ ਸੀ ਤਾਂ ਮਰੇ ਨੇ, ਪਰ ਅੱਜ ਤਾਂ ਬਿਲਕੁਲ ਆਹਮੋ ਸਾਹਮਣੇ ਸੀ, ਅੱਜ ਉਹਨਾਂ ਨੇ ਮੋਰਚੇ ਨਹੀਂ ਸਨ ਗ੍ਰਹਿਣ ਕੀਤੇ ਹੋਏ, ਅੱਜ ਤਾਂ ਉਹ ਮੈਦਾਨ ਵਿੱਚ ਆ ਕੇ ਸਾਡੇ ਸਾਹਮਣੇ ਡਟੇ ਹੋਏ ਸਨ।
ਅਮਰੇ ਮਰੇ ਹਜ਼ਾਰੋਂ ਦਿੱਖਤ
ਆ ਵੇਖੋ ਸਾਡੇ ਹਜ਼ਾਰਾਂ ਹੀ ਸੂਰਮੇ ਜੰਗ ਦੇ ਮੈਦਾਨ ਚ ਮਰੇ ਹੋਏ ਨਜ਼ਰ ਆ ਰਹੇ ਨੇ।
ਖੇਤ ਸੰਕੀਰਨ ਹੋਵਾ
ਸਾਰੇ ਜੰਗ ਦਾ ਮੈਦਾਨ ਖੇਤ ਸਾਡੇ ਸੂਰਮਿਆਂ ਦੀਆਂ ਲੋਥਾਂ ਨਾਲ ਭਰਿਆ ਹੋਇਆ ਨਜ਼ਰ ਆਉਂਦਾ, ਸਾਡੇ ਹੀ ਸੂਰਮਿਆਂ ਦੀਆਂ ਲਾਸ਼ਾਂ ਨਜ਼ਰ ਆਉਂਦੀਆਂ ਹਨ।
ਗੁਰ ਕੋ ਪਤ ਕਾਇਲ ਪਾਕੋ ਨੈ
ਪਰ ਵੇਖੋ ਗੁਰੂ ਦਾ ਕੋਈ ਸੂਰਮਾ ਹਾਲੇ ਵੀ ਸਾਡੇ ਸਾਹਮਣੇ ਕੋਈ ਘਾਇਲ ਹੋਇਆ ਨਜ਼ਰ ਨਹੀਂ ਆਉਂਦਾ। ਓਦਾਂ ਕੋਈ ਹੋਇਆ ਹੋਵੇ ਤਾਂ ਪਤਾ ਨਹੀਂ, ਪਰ ਉਹਨਾਂ ਦਾ ਕੋਈ ਘਾਇਲ ਜ਼ਖਮੀ ਸੂਰਮਾ ਵੀ ਸਾਡੇ ਕੋਲ ਨਜ਼ਰ ਨਹੀਂ ਆਉਂਦਾ।
ਮਰੇ ਉਹਨਾਂ ਰਨ ਮੈਂ ਜੋਵਾ
ਨਾ ਹੀ ਉਹਨਾਂ ਦਾ ਕੋਈ ਸੂਰਮਾ ਮਰਿਆ ਹੋਇਆ ਨਜ਼ਰ ਆਉਂਦਾ ਵੀ ਉਹਨਾਂ ਦਾ ਕੋਈ ਸੂਰਮਾ ਜੰਗ ਦੇ ਮੈਦਾਨ ਚ ਮਰਿਆ ਹੋਵੇ। ਸਾਡਿਆਂ ਮਰਿਆਂ ਦੀਆਂ ਵੇਖੋ ਲਾਸ਼ਾਂ ਕਿਵੇਂ ਖਿੰਡੀਆਂ, ਢੇਰਾਂ ਦੇ ਢੇਰ ਲੱਗੇ ਪਏ ਨੇ, ਸਾਰਾ ਮੈਦਾਨ ਭਰਿਆ ਪਿਆ ਹੈ, ਪਰ ਉਧਰ ਗੁਰੂ ਜੀ ਦੇ ਵੱਲੋਂ ਜਿਹੜੇ ਸੂਰਮੇ ਲੜ ਰਹੇ ਸਨ ਉਹਨਾਂ ਦਾ ਇੱਕ ਵੀ ਸੂਰਮਾ ਜੰਗ ਦੇ ਮੈਦਾਨ ਵਿੱਚ ਮਰਿਆ ਹੋਇਆ ਨਜ਼ਰ ਨਹੀਂ ਆਉਂਦਾ।
ਭੀਮ ਚੰਦ ਤੇ ਆਦਿਕ ਰਾਜੇ
ਰਾਜਾ ਭੀਮ ਚੰਦ ਤੇ ਹੋਰ ਵੀ ਜਿਹੜੇ ਪਹਾੜੀ ਰਾਜੇ ਸਨ
ਹੱਥ ਬੰਦ ਕਰ ਭਾਕੇ
ਜਦੋਂ ਸੂਬੇ ਨੇ ਇਹ ਗੱਲ ਕਹੀ ਨਾ ਉਹ ਪਹਾੜੀ ਰਾਜੇ ਰਾਜਾ ਭੀਮ ਚੰਦ ਦੋ ਇਹ ਹੱਥ ਜੋੜ ਕੇ ਸੂਬੇਦਾਰ ਨੂੰ ਕਹਿਣ ਲੱਗੇ, ਸੂਬੇ ਲਾਹੌਰ ਨੂੰ ਔਰ ਸੂਬੇ ਸਰਹੰਦ ਨੂੰ ਕਹਿਣ ਲੱਗੇ
ਹੱਥ ਲੜਨ ਕੀ ਐਸੀ ਜਾਣਤ
ਕਹਿਣ ਲੱਗੇ ਜੀ ਉਹ ਤਾਂ ਲੜਨ ਦੀ ਇਹੋ ਜੀ ਘਾਤ ਜਾਣਦੇ ਹਨ।
ਤ੍ਰਾਸ ਨਾ ਮਨ ਮੈਂ ਰੱਖੇ
ਸਾਡਾ ਰੰਚਕ ਭਰ ਵੀ ਆਪਣੇ ਮਨ ਚ ਡਰ ਨਹੀਂ ਰੱਖਦੇ, ਲੜਨ ਦਾ ਇਹੋ ਜਿਹਾ ਉਹ ਦਾ ਪੇਚ ਪਤਾ ਨੀ ਕਿੱਥੋਂ ਸਿੱਖੇ ਨੇ ਲੜਾਈ ਦੇ, ਇਹੋ ਜੇ ਡੂੰਘੇ ਦਾ ਪੇਚ ਨੇ ਉਹਨਾਂ ਦੇ ਲੜਨ ਦੇ ਘਾਤ ਇਹੋ ਜੇ ਨੇ, ਇਹੋ ਜੇ ਬਲ ਨਾਲ ਲੜਦੇ ਨੇ ਕਿ ਅਸੀਂ ਤਾਂ ਰੰਚਕ ਭਰ ਵੀ ਉਹੋ ਜਿਹੀ ਲੜਾਈ ਨਹੀਂ ਕਰ ਸਕਦੇ ਜਿਹੋ ਜਿਹੀ ਉਹ ਲੜਾਈ ਕਰਦੇ ਨੇ, ਜਿਵੇਂ ਉਹ ਲੜਦੇ ਨੇ ਔਰ ਇੰਨਾ ਲੜਦੇ ਨੇ ਖੂਬ ਲੜਦੇ ਨੇ ਤੇ ਲੜਦਿਆਂ ਹੋਇਆ ਆਪਣੇ ਮਨ ਵਿੱਚ ਥੋੜਾ ਜਿੰਨਾ ਵੀ ਰੰਚਕ ਭਰ ਵੀ ਡਰ ਨਹੀਂ ਮੰਨਦੇ।
ਇੱਕ ਵਾਰੀ ਹੇਲ ਕਾਲ ਕਰ
ਇੱਕੋ ਵਾਰੀ ਹੱਲਾ ਘੱਲ ਕਰਕੇ
ਕਰਤਵਾਰ ਮਿਲ ਸਾਰੇ
ਉਹ ਸਾਰੇ ਮਿਲ ਕੇ ਹਮਲਾ ਕਰਦੇ ਨੇ, ਇੱਕੋ ਵਾਰੀ ਇਕੱਠੇ ਹੋ ਕੇ ਇਹੋ ਜਿਹਾ ਹਮਲਾ ਕਰਦੇ ਨੇ ਕਿ ਉਹਨਾਂ ਦੇ ਸੈਂਕੜੇ ਸਾਡੇ ਲੱਖਾਂ, ਉਹਨਾਂ ਦੇ ਸੈਂਕੜੇ ਸੂਰਮੇ ਵੀ ਸਾਡੇ ਲੱਖਾਂ ਸੂਰਮਿਆਂ ਤੇ ਭਾਰੂ ਪੈਂਦੇ ਨੇ।
ਬੰਦ ਟੋਲ ਕਰ ਘਾਤ ਹਟਤਿਆ
ਔਰ ਫਿਰ ਇਕਦਮ ਹੀ ਟੋਲ ਬੰਨ ਕੇ ਮਾਰ ਕੇ ਸਾਡੇ ਬੰਦਿਆਂ ਨੂੰ ਪਿੱਛੇ ਹਟ ਜਾਂਦੇ ਨੇ, ਪਹਿਲਾਂ ਤਾਂ ਇਕਦਮ ਹੀ ਹੱਲਾ ਕਰਦੇ ਨੇ ਮਾਰਨ ਵਾਸਤੇ, ਜਦੋਂ ਸਾਡੇ ਬਹੁਤਿਆਂ ਨੂੰ ਮਾਰ ਸੁੱਟਦੇ ਨੇ ਸੂਰਮਿਆਂ ਨੂੰ ਫਿਰ ਹੱਲਾ ਕਰਕੇ ਇਕਦਮ ਪਿੱਛੇ ਹਟ ਜਾਂਦੇ ਨੇ ਮੁੜ ਜਾਂਦੇ ਹਨ।
ਉਤ ਨਾ ਕਿਮ ਨਿਰਵਾਰੇ
ਉਹ ਸਾਡੇ ਕੋਲੋਂ ਕਿਸੇ ਤਰੀਕੇ ਨਿਰਵਾਰੇ ਨਹੀਂ ਜਾਣੇ, ਸਾਡੇ ਕੋਲੋਂ ਕਿਸੇ ਤਰੀਕੇ ਇਸ ਤਰੀਕਿਆਂ ਨਾਲ ਕਾਬੂ ਨਹੀਂ ਆਉਣੇ।
ਅੱਗੇ ਲੜੇ ਘੇਰ ਹਮਲੀਨਤ
ਕਹਿੰਦੇ ਅੱਗੇ ਵੀ ਅਸੀਂ ਇਹਨਾਂ ਨਾਲ ਲੜੇ ਸੀ, ਭੀਮ ਚੰਦ ਕਹਿੰਦਾ ਅੱਜ ਇਹ ਪਹਿਲਾ ਜੰਗ ਨਹੀਂ ਸੀ ਅਸੀਂ ਇਹਨਾਂ ਨਾਲ ਲੜ ਰਹੇ, ਪਹਿਲਾਂ ਵੀ ਇਹਨਾਂ ਨਾਲ ਲੜੇ ਆ, ਅੱਗੇ ਵੀ ਅਸੀਂ ਇਹਨਾਂ ਨਾਲ ਲੜੇ ਸੀ, ਉਦੋਂ ਆ ਵਜ਼ੀਰ ਖਾਂ ਵੀ ਆਇਆ ਸੀ ਸਾਡੇ ਨਾਲ ਸੂਬਾ ਸਰਹੰਦ ਲੜਨ ਵਾਸਤੇ,
ਸੰਗ ਵਜ਼ੀਰ ਪਠਾਨਾ
ਇਹ ਵਜ਼ੀਰ ਖਾਂ ਸਾਡੇ ਨਾਲ ਸੀ, ਅਸੀਂ ਇਹਨਾਂ ਨੂੰ ਘੇਰਾ ਪਾ ਲਿਆ ਸੀ ਚਾਰੇ ਪਾਸਿਓਂ, ਆਨੰਦਪੁਰ ਸਾਹਿਬ ਦੇ ਚਾਰੇ ਪਾਸਿਓਂ ਇਹਨਾਂ ਨੂੰ ਘੇਰਾ ਪਾ ਲਿਆ ਸੀ।
ਨੀਠ ਨੀਠ ਕਰ ਗਮਨਿਓ ਬਚ ਕੇ
ਉਦੋਂ ਸਾਡੇ ਘੇਰੇ ਦੇ ਵਿੱਚੋਂ ਸਹਿਜੇ ਸਹਿਜੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸੂਰਮਿਆਂ ਸਿੰਘਾਂ ਸਮੇਤ ਨਿਕਲ ਗਏ ਸਨ, ਆਨੰਦਪੁਰ ਸਾਹਿਬ ਛੱਡ ਕੇ ਦਰਿਆ ਪਾਰ ਕਰਕੇ ਚਲੇ ਗਏ ਸਨ,
ਰੁਕੇ ਵਹਿਰ ਮੈਦਾਨਾ
ਔਰ ਬਾਹਰ ਦੂਰ ਚਲੇ ਗਏ ਸਨ, ਮੈਦਾਨ ਦੇ ਵਿੱਚ ਅਸੀਂ ਇਹਨਾਂ ਨੂੰ ਰੋਕ ਲਿਆ ਸੀ।
ਅਬ ਤੁਮ ਚੜੋ ਨਾ ਲੜ ਬੇਕਾਰਨ ਰਾਖੋ ਚੌਂਦ ਚਿੱਡੇਰੇ
ਭੀਮ ਚੰਦ ਕਹਿੰਦਾ ਮੈਂ ਸਲਾਹ ਦਿਆਂ ਤਾਂ ਇਹ ਸਲਾਹ ਹੈ ਕਿ ਤੁਸੀਂ ਲੜਾਈ ਕਰਨ ਵਾਸਤੇ ਨਾ ਚੜੋ, ਜਿਵੇਂ ਦੋ ਦਿਨਾਂ ਤੋਂ ਚੜਾਈ ਕਰ ਰਹੇ ਹੋ ਏਦਾਂ ਚੜਾਈ ਨਾ ਕਰੋ, ਏਦਾਂ ਚੜਾਈ ਕਰੋਗੇ ਦੋ ਦਿਨਾਂ ਵਿੱਚ ਤੁਹਾਡੇ ਹਜ਼ਾਰਾਂ ਬੰਦੇ ਮਰ ਗਏ ਨੇ, ਰੋਜ਼ ਇਸੇ ਤਰ੍ਹਾਂ ਬੰਦੇ ਮਰਨ ਲੱਗੇ ਤੇ ਤੁਹਾਡੀ ਸਾਰੀ ਫੌਜ ਹੌਲੇ ਹੌਲੇ ਨਿਪਟ ਜਾਣੀ, ਤੁਸੀਂ ਇਕੱਲਿਆਂ ਨੇ ਰਹਿ ਜਾਣਾ ਲੜਨ ਵੇਲੇ, ਇਸ ਕਰਕੇ ਮੇਰੀ ਸਲਾਹ ਤਾਂ ਇਹ ਹੈ ਕਿ ਤੁਸੀਂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾਬੰਦੀ ਕਰ ਲਓ, ਲੜਾਈ ਨਾ ਕਰੋ, ਬਸ ਚਾਰੇ ਪਾਸੇ ਘੇਰਾਬੰਦੀ ਕਰਕੇ ਚੌਂਕੀਆਂ ਪਾ ਕੇ ਛਾਵਣੀਆਂ ਪਾ ਕੇ ਬੈਠ ਜਾਓ,
ਦਿਓ ਨਾ ਕੱਚੂ ਪ੍ਰਵੇਸ਼ਨ ਅੰਤਰ
ਔਰ ਬਾਹਰ ਦਾ ਕੋਈ ਵੀ ਸਮਾਨ ਅੰਦਰ ਪ੍ਰਵੇਸ਼ ਨਾ ਹੋਣ ਦਿਓ, ਬਾਹਰੋਂ ਕੋਈ ਵੀ ਰਸਤ ਬਸਤ, ਇੱਥੋਂ ਤੱਕ ਵੀ ਕੋਈ ਸਿਪਾਹੀ ਆਵੇ ਕੋਈ ਬੰਦਾ ਆਵੇ ਉਹਨੂੰ ਅੰਦਰ ਨਹੀਂ ਪ੍ਰਵੇਸ਼ ਹੋਣ ਦੇਣਾ, ਉਹਨੂੰ ਆਨੰਦਪੁਰ ਸਾਹਿਬ ਦੇ ਅੰਦਰ ਨਹੀਂ ਜਾਣ ਦੇਣਾ।
ਇਸ ਪ੍ਰਕਾਰ ਲਿਓ ਘੇਰੇ,
ਇਸ ਤਰੀਕੇ ਨਾਲ ਘੇਰਾ ਪਾਓ, ਘੇਰਾਬੰਦੀ ਕਰੋ ਵੀ ਰਸਤ ਬਸਤ ਵੀ ਜਾਣੀ ਰੋਕ ਦਿਓ, ਅੰਦਰ ਨਾ ਅੰਨ ਦਾ ਦਾਣਾ ਜਾਵੇ, ਨਾ ਘੋੜਿਆਂ ਵਾਸਤੇ ਕੋਈ ਘਾਹ ਪੱਠਾ ਜਾਵੇ। ਇਸ ਤਰੀਕੇ ਨਾਲ ਚਾਰੇ ਪਾਸਿਓਂ ਘੇਰਾਬੰਦੀ ਕਰ ਲਈ ਜਾਵੇ।
ਦੁਰਗ ਮਝਾਰ ਖਰਚ ਬੇਕਾਰ ਸਮਾਨ ਵਸਤ ਕਾਏ,
ਕਹਿਣ ਲੱਗੇ ਜੇ ਆਪਾਂ ਚਾਰੇ ਪਾਸਿਓਂ ਘੇਰਾ ਪਾ ਲਵਾਂਗੇ ਤੇ ਗੁਰੂ ਜੀ ਕੋਲ ਅੰਦਰ ਕਿਲੇ ਵਿੱਚ ਕਿੰਨਾ ਕੁ ਸਮਾਨ ਹੋਣਾ ਖਰਚਣ ਵਾਸਤੇ? ਕਿੰਨੇ ਕੁ ਦਿਨ ਕੱਢਣਗੇ? ਦੋ ਦਿਨ, ਦਸ ਦਿਨ, ਵੀਹ ਦਿਨ, ਮਹੀਨਾ? ਆਖਿਰਕਾਰ ਜਿਹੜਾ ਜਮ੍ਹਾਂ ਕੀਤਾ ਹੋਇਆ ਸਮਾਨ ਹੋਵੇਗਾ ਉਹ ਖਤਮ ਹੋਏਗਾ ਹੀ ਨਾ। ਛੋਟੇ ਛੋਟੇ ਕਿਲੇ ਨੇ ਇਹਨਾਂ ਵਿੱਚ ਕਿੰਨਾ ਕੁ ਸਮਾਨ ਇਕੱਠਾ ਕਰਕੇ ਰੱਖਿਆ ਹੋਣਾ, ਉਹ ਸਾਰਾ ਸਮਾਨ ਹੌਲੇ ਹੌਲੇ ਇਹਨਾਂ ਦਾ ਖਤਮ ਹੋ ਜਾਏਗਾ। ਜਿੰਨੀਆਂ ਰਸਤਾਂ ਬਸਤਾਂ ਨੇ ਉਹ ਖਤਮ ਹੋ ਜਾਣਗੀਆਂ।
ਕ੍ਰਿਤ ਸਨੇ ਅਨਬੋ ਨਾਇਨ,
ਕਹਿੰਦੇ ਇਹਨਾਂ ਕੋਲ ਕੋਈ ਬਹੁਤਾ ਘਿਓ ਤੇਲ ਅੰਨ ਕੋਈ ਜ਼ਿਆਦਾ ਥੋੜੀ ਹੋਣਾ ਅੰਦਰ ਰੱਖਿਆ ਹੋਇਆ, ਥੋੜਾ ਬਹੁਤਾ ਅੰਨ ਰਸਤਾ ਵਸਤਾ ਹੋਣਗੀਆਂ, ਥੋੜਾ ਬਹੁਤਾ ਤੇਲ ਘਿਓ ਖੰਡ ਹੋਵੇਗੀ।
ਮੈਂ ਬਰੂਦ ਸਮਝਾਏ,
ਫਿਰ ਇਹਨਾਂ ਕੋਲ ਬਰੂਦ ਵੀ ਕੋਈ ਬਹੁਤਾ ਨਹੀਂ ਹੈ। ਬਰੂਦ ਹੁਣ ਤੁਸੀਂ ਲੱਖਾਂ ਦੇ ਹਿਸਾਬ ਨਾਲ ਉਹ ਕਿੰਨਾ ਕੁ ਬਰੂਦ ਹੋਵੇਗਾ ਉਹਨਾਂ ਦੇ ਕੋਲ ਅੰਦਰ? ਬਾਰੂਦ ਵੀ ਇਹਨਾਂ ਦੇ ਕੋਲ ਥੋੜਾ ਹੀ ਹੋਵੇਗਾ।
ਗੁਲਕਾ ਆਦਿ ਵਸਤਰ ਵਤ ਸਗਰੇ,
ਜਿਹੜੀਆਂ ਗੋਲੀਆਂ ਨੇ ਤੀਰ ਨੇ ਇਹਨਾਂ ਦੇ ਕੋਲ ਉਹ ਵੀ ਥੋੜੇ ਹੋਣਗੇ, ਹੌਲੇ ਹੌਲੇ ਉਹ ਵੀ ਖਤਮ ਹੁੰਦੇ ਚਲੇ ਜਾਣਗੇ। ਤੀਰ ਖਤਮ ਹੋ ਜਾਣਗੇ, ਗੋਲੀਆਂ ਖਤਮ ਹੋ ਜਾਣਗੀਆਂ, ਇਹਨਾਂ ਦਾ ਬਰੂਦ ਖਤਮ ਹੋ ਜਾਏਗਾ। ਜਦੋਂ ਬਾਹਰੋਂ ਆਪਾਂ ਕੋਈ ਚੀਜ਼ ਅੰਦਰ ਜਾਣ ਹੀ ਨਹੀਂ ਦੇਣੀ ਤੇ ਅੰਦਰੋਂ ਇਹ ਚੀਜ਼ਾਂ ਕਿੱਥੋਂ ਪੈਦਾ ਕਰਨਗੇ? ਹੌਲੇ ਹੌਲੇ ਜਿਹੜੀਆਂ ਚੀਜ਼ਾਂ ਇਹਨਾਂ ਕੋਲ ਹਨ, ਜੰਗੀ ਸਮਾਨ ਹੈ, ਬਰੂਦ ਹੈ, ਗੋਲੀਆਂ ਨੇ, ਸਿੱਕਾ ਹੈ, ਉਹ ਹੌਲੇ ਹੌਲੇ ਇਹਨਾਂ ਕੋਲ ਖਤਮ ਹੁੰਦਾ ਚਲਾ ਜਾਏਗਾ।
ਪਾਏ ਨਾ ਜਬ ਨਿਕਸੈ,
ਜਦੋਂ ਕੁਝ ਬਾਹਰ ਨਿਕਲਣਗੇ ਹੀ ਨਹੀਂ ਤੇ ਕੁਝ ਮਿਲੇਗਾ ਹੀ ਨਹੀਂ, ਇਹਨਾਂ ਨੂੰ ਪ੍ਰਾਪਤ ਹੀ ਨਹੀਂ ਹੋਵੇਗਾ।
ਪ੍ਰਗ੍ਰਾਮਣ ਤੇ ਮਨਾ ਕਰੋ ਸਭ ਕੋਈ ਨਾ ਕਿਨੂੰ ਦੇ।
ਔਰ ਜਿਹੜੇ ਨੇੜੇ ਤੇੜੇ ਪਿੰਡ ਨੇ, ਗ੍ਰਾਮ ਨੇ, ਉਹਨਾਂ ਸਾਰਿਆਂ ਵਿੱਚ ਆਪਣਾ ਸੁਨੇਹਾ ਭੇਜ ਦਿਓ ਕਿ ਕਿਸੇ ਨੇ ਕੋਈ ਰਸਤ ਬਸਤ ਗੁਰੂ ਜੀ ਦੇ ਸਿੱਖਾਂ ਨੂੰ ਨਹੀਂ ਦੇਣੀ। ਸਾਰਿਆਂ ਪਿੰਡਾਂ ਵਾਲਿਆਂ ਨੂੰ ਵਰਜ ਦਿਓ ਕਿ ਜੇ ਉਹ ਕੋਈ ਰਸਤ ਬਸਤ ਭੇਜਦੇ ਨੇ ਤਾਂ ਉਹ ਪਿੰਡ ਤਬਾਹ ਕਰ ਦਿੱਤਾ ਜਾਏਗਾ, ਉਹ ਪਿੰਡ ਉਜਾੜ ਦਿੱਤਾ ਜਾਏਗਾ ਜੇ ਕਿਸੇ ਪਿੰਡ ਵਾਲੇ ਨੇ ਗੁਰੂ ਜੀ ਦੀ ਮਦਦ ਕੀਤੀ। ਕਹਿੰਦਾ ਜਿੰਨੇ ਨੇੜੇ ਤੇੜੇ ਪਿੰਡ ਨੇ ਉਹਨਾਂ ਪਿੰਡਾਂ ਨੂੰ ਵੀ ਵਰਜ ਦਿੱਤਾ ਜਾਵੇ, ਰੋਕ ਦਿੱਤਾ ਜਾਵੇ ਕਿ ਉਹ ਵੀ ਕਿਸੇ ਪ੍ਰਕਾਰ ਦੀ ਜਿਹੜੀ ਮਾਲੀ ਮਦਦ ਹੈ ਉਹ ਗੁਰੂ ਤੇ ਗੁਰੂ ਦੇ ਸਿੰਘਾਂ ਦੀ ਨਾ ਕਰਨ।
ਦਿਨ ਅਲਪਨ ਮੈਂ ਹੋਏ ਲਚਾਰਬੋ,
ਕਹਿੰਦੇ ਏਦਾਂ ਥੋੜੇ ਦਿਨਾਂ ਵਿੱਚ ਹੀ ਭੁੱਖ ਦੇ ਨਾਲ ਮਰੇ, ਜਦੋਂ ਭੁੱਖ ਲੱਗੇਗੀ ਕੁਝ ਖਾਣ ਨੂੰ ਨਾ ਹੋਵੇਗਾ, ਉਧਰ ਪਸ਼ੂ ਇਹਨਾਂ ਦੇ ਘੋੜੇ ਜਿਹੜੇ ਨੇ ਭੁੱਖ ਨਾਲ ਮਰਨਗੇ ਅੰਦਰ, ਤੇ ਥੋੜੇ ਦਿਨਾਂ ਦੇ ਵਿੱਚ ਹੀ ਇਹ ਲਾਚਾਰ ਹੋ ਜਾਣਗੇ, ਥੋੜੇ ਦਿਨਾਂ ਵਿੱਚ ਹੀ ਇਹ ਮਜਬੂਰ ਹੋ ਜਾਣਗੇ ਕਿਲਾ ਛੱਡਣ ਵਾਸਤੇ।
ਮਿਲੇ ਗੁਰੂ ਤਵ ਆਗੇ ਆਪੇ,
ਫਿਰ ਗੁਰੂ ਜੀ ਨੂੰ ਆਖਿਰਕਾਰ ਆਪਣੇ ਹਥਿਆਰ ਸੁੱਟ ਕੇ ਸਾਡੇ ਅੱਗੇ ਆ ਕੇ ਝੁਕਣਾ ਹੀ ਪਵੇਗਾ, ਸਾਨੂੰ ਆ ਕੇ ਉਹਨਾਂ ਨੂੰ ਮਿਲਣਾ ਹੀ ਪਵੇਗਾ ਜੇ ਆਪਾਂ ਇਸ ਤਰੀਕੇ ਨਾਲ ਚੱਲਾਂਗੇ।
ਜਿਮ ਬਾਛੋ ਤਿਮ ਕਰੋ ਤਬੈ ਮਿਲ ਤੁਮਰੇ ਮੈਦ ਪ੍ਰਤਾਪੇ,
ਕਹਿਣ ਲੱਗੇ ਅੱਗੇ ਜਿਵੇਂ ਤੁਸੀਂ ਚਾਹੋਗੇ ਫਿਰ ਉਸੇ ਤਰ੍ਹਾਂ ਕਰਿਆ ਜੇ। ਜਦੋਂ ਗੁਰੂ ਜੀ ਮਜਬੂਰ ਹੋ ਕੇ ਬਾਹਰ ਆਉਣਗੇ ਲਾਚਾਰ ਹੋ ਕੇ, ਤੇ ਫਿਰ ਅੱਗੇ ਤੁਹਾਡੀ ਮਰਜ਼ੀ ਚੱਲੇਗੀ, ਤੁਸੀਂ ਚਾਹੇ ਉਹਨਾਂ ਨੂੰ ਗ੍ਰਿਫਤਾਰ ਕਰੋ ਚਾਹੇ ਉਹਨਾਂ ਨੂੰ ਮਾਰ ਮੁਕਾਓ, ਇਹ ਫਿਰ ਤੁਹਾਡੀ ਮਰਜ਼ੀ ਹੋਵੇਗੀ।
ਸਗਰੇ ਮੁਲਕਨ ਕੇ ਤੁਮ ਮਾਲਕ,
ਤੁਸੀਂ ਸਾਰੇ ਮੁਲਕਾਂ ਦੇ ਮਾਲਕ ਹੋ ਸੂਬਾ ਸਰਹੰਦ ਜੀ, ਇਹ ਸੂਬਾ ਲਾਹੌਰ ਸਾਰੇ ਮੁਲਕ ਦੇ ਤੁਸੀਂ ਮਾਲਕ ਹੋ, ਇਹ ਸਾਰਾ ਮੁਲਕ ਤੁਹਾਡੇ ਤਾਲਕ ਹੈ, ਤੁਹਾਡੇ ਅਧੀਨ ਹੈ।
ਹੁਣ ਅਰੇ ਬਲ ਧਾਰੇ,
ਕਿਹੜਾ ਹੈ ਐਸਾ ਜਿਹੜਾ ਤੁਹਾਡੇ ਨਾਲ ਬਲ ਧਾਰਨ ਕਰਕੇ ਤੁਹਾਡੇ ਅੱਗੇ ਅੜ ਸਕੇ? ਭੀਮ ਚੰਦ ਏਦਾਂ ਵਡਿਆਈ ਵੀ ਕਰਦਾ ਉਹਨਾਂ ਦੀ, ਕਿਉਂਕਿ ਹੌਸਲਾ ਵੀ ਦੇ ਰਿਹਾ ਲੜਨ ਵਾਸਤੇ। ਕਹਿੰਦਾ ਕੌਣ ਹੈ ਜਿਹੜਾ ਤੁਹਾਡੇ ਅੱਗੇ ਬਲ ਧਾਰਨ ਕਰਕੇ ਤੁਹਾਡੇ ਨਾਲ ਲੜ ਸਕੇ?
ਮਹਾਮਵਾਸੀ ਜ਼ੇਰ ਕਰੇ ਸਭ,
ਜਿਹੜੇ ਬੜੇ ਬੜੇ ਵੱਡੇ ਆਕੀ ਸਨ, ਮਵਾਸੀ ਸਨ, ਉਹਨਾਂ ਨੂੰ ਤੁਸੀਂ ਆਪਣੇ ਜ਼ੇਰ ਕਰ ਲਿਆ, ਉਹਨਾਂ ਨੂੰ ਤੁਸੀਂ ਆਪਣੇ ਅਧੀਨ ਕਰਕੇ ਜਿੱਤ ਲਿਆ ਹੈ।
ਕਿਆ ਗੁਰ ਬਾਤ ਵਿਚਾਰੇ,
ਗੁਰੂ ਜੀ ਭਲਾ ਕੀ ਨੇ ਤੁਹਾਡੇ ਸਾਹਮਣੇ? ਤੁਸੀਂ ਤਾਂ ਵੱਡੇ ਵੱਡੇ ਰਾਜੇ ਮੀਏ ਨਹੀਂ ਛੱਡੇ, ਵੱਡੇ ਵੱਡੇ ਜਿਹੜੇ ਮਹਾਨ ਆਪਣੇ ਆਪ ਨੂੰ ਚੱਕਰਵਰਤੀ ਰਾਜੇ ਕਹਾਉਂਦੇ ਤੁਸੀਂ ਉਹ ਜਿੱਤ ਲਏ, ਇਹ ਗੁਰੂ ਜੀ ਭਲਾ ਤੁਹਾਡੇ ਸਾਹਮਣੇ ਕੀ ਨੇ, ਇਹਨਾਂ ਨੂੰ ਤੁਸੀਂ ਕੀ ਸਮਝੋਗੇ?
ਇਮ ਗਿਰ ਪਤਨ ਪਨਿਓ ਸੁਨ ਦੋਨੋ ਗੁਰ ਹਿਰਦੇ ਮੈਦ ਬਿਸਮਾਏ।
ਇਹ ਜਦੋਂ ਗੱਲਾਂ ਪਹਾੜੀ ਰਾਜਿਆਂ ਦੀਆਂ ਦੋਹਾਂ ਨੇ ਸੁਣੀਆਂ, ਸੂਬਿਆਂ ਨੇ ਸੁਣ ਕੇ ਇੱਕ ਵਾਰੀ ਤਾਂ ਹੈਰਾਨ ਵੀ ਹੋਏ, ਇੱਕ ਵਾਰੀ ਸੁਣ ਕੇ ਫਿਰ ਖੁਸ਼ ਵੀ ਹੋਏ, ਤੇ ਮਨ ਦੇ ਵਿੱਚ ਸੋਚਦੇ ਨੇ ਵੀ ਸਾਡੀ ਮਨ ਭਾਉਂਦੀ ਹੋਵੇਗੀ।
ਪੁਰਖ ਪ੍ਰਤਾਪਵੰਤ ਮਨ ਜਾਣਿਓ ਚਲੀ ਸੁਮਤ ਨੈ ਕਾਏ।
ਇਹ ਜਾਣ ਲਿਆ ਕਿ ਸਤਿਗੁਰੂ ਜੀ ਮਹਾਨ ਪ੍ਰਤਾਪੀ ਪੁਰਖ ਨੇ, ਪਰ ਫਿਰ ਵੀ ਇਹਨਾਂ ਦੀ ਮੱਤ ਉਸ ਪਾਸੇ ਨਹੀਂ ਚੱਲੀ। ਦੋ ਦਿਨਾਂ ਦੇ ਜੰਗ ਦੇ ਵਿੱਚ ਗੁਰੂ ਸਾਹਿਬ ਦੀ ਜ਼ਾਹਰ ਕਲਾ, ਪ੍ਰਤੱਖ ਕਲਾ ਵੇਖ ਵੀ ਚੁੱਕੇ ਨੇ ਵੀ ਮਹਾਨ ਪ੍ਰਤਾਪੀ ਪੁਰਖ ਨੇ, ਪਰ ਫਿਰ ਵੀ ਇਹਨਾਂ ਦੀ ਮੱਤ ਦੇ ਉੱਤੇ ਪੜਦਾ ਪਿਆ ਹੋਇਆ, ਇਹਨਾਂ ਦੀ ਸੋਚ ਤੇ ਅਕਲ ਦੇ ਉੱਤੇ ਪੜਦਾ ਪਿਆ ਹੋਇਆ, ਇਹਨਾਂ ਨੂੰ ਕੁਝ ਸਮਝ ਨਹੀਂ ਆਈ।
ਸੁਭਤ ਜਥਾ ਸੁਖ ਦੋ ਤਰਾਸ ਕਰ।
ਇਹਨਾਂ ਨੇ ਰਾਤ ਦਾ ਸਮਾਂ ਸੀ, ਆਪੋ ਆਪਣਿਆਂ ਆਸਣਾਂ ਦੇ ਉੱਤੇ ਸੌ ਗਏ ਨੇ, ਪਰ ਮਨ ਦੇ ਵਿੱਚ ਇਹਨਾਂ ਦੇ ਡਰ ਵੀ ਹੈ, ਹਿਰਦੇ ਦੇ ਵਿੱਚ ਇਹਨਾਂ ਦੇ ਭਾਰੀ ਤਰਾਸ ਤੇ ਭੈ ਵੀ ਹੈ।
ਗੁਰ ਕੇ ਵੀਰ ਨਾਮ ਹੈ।
ਇਹ ਡਰ ਹੈ ਕਿਤੇ ਗੁਰੂ ਦੇ ਸੂਰਮੇ ਸਾਡੇ ਤੇ ਹਮਲਾ ਨਾ ਕਰ ਦੇਣ। ਇੰਨਾ ਜ਼ਿਆਦਾ ਡਰੇ ਹੋਏ ਸੀ ਵੀ ਹਾਲਾਂਕਿ ਹਜ਼ਾਰਾਂ ਫੌਜਾਂ ਦੇ ਵਿੱਚ ਇਹਨਾਂ ਦਾ ਤੰਬੂ ਹੈ ਜਿੱਥੇ ਆਰਾਮ ਕਰ ਰਹੇ ਨੇ ਰਾਤ ਨੂੰ, ਪਰ ਮਨ ਦੇ ਵਿੱਚ ਡਰ ਹੈ ਕਿ ਕਿਤੇ ਗੁਰੂ ਦੀਆਂ ਫੌਜਾਂ, ਗੁਰੂ ਦੇ ਜਿਹੜੇ ਸੂਰਮੇ ਸਿੰਘ ਨੇ ਉਹ ਹਮਲਾ ਨਾ ਕਰ ਦੇਣ। ਇੰਨਾ ਜ਼ਿਆਦਾ ਡਰੇ ਹੋਏ ਤੇ ਸਹਿਮੇ ਹੋਏ ਨੇ।
ਲੱਖੋਂ ਲਸ਼ਕਰ ਜਾਗਤ ਆਦੇ।
ਇਹਨਾਂ ਦਾ ਲੱਖਾਂ ਦੀ ਗਿਣਤੀ ਵਿੱਚ ਲਸ਼ਕਰ ਹੈ, ਜਿਨ੍ਹਾਂ ਵਿੱਚੋਂ ਅੱਧਾ ਲਸ਼ਕਰ ਜਿਹੜਾ ਉਹ ਜਾਗਦਾ ਰਿਹਾ।
ਪਰ ਆਦੇ ਸੁਪਤਾਵੇ।
ਔਰ ਜਿਹੜੇ ਅੱਧੇ ਨੇ ਉਹ ਆਰਾਮ ਨਾਲ ਸੌਂਦੇ ਨੇ, ਇੱਦਾਂ ਵਾਰੀ ਵਾਰੀ ਕਰਕੇ ਆਰਾਮ ਕਰਦੇ ਹਨ।
ਇਤ ਸਤਿਗੁਰ ਕਰ ਖਾਨ ਪਾਨ ਕੋ ਸਭ ਕੀ ਸੁਰਤ ਸੰਭਾਰੇ।
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਰਾਤਰੀ ਸਮੇਂ ਸਭ ਦੀ ਸੁਧ ਸੰਭਾਲੀ, ਸਾਰ ਲਈ ਹੈ, ਸਭ ਨੂੰ ਖਾਨ ਪਾਨ ਲੰਗਰ ਪ੍ਰਸ਼ਾਦਾ ਪਹੁੰਚਦਾ ਕੀਤਾ। ਜਿੱਥੇ ਜਿੱਥੇ ਮੋਰਚਿਆਂ ਚ ਸਿੰਘ ਬੈਠੇ ਸਨ ਉਹਨਾਂ ਕੋਲ ਲੰਗਰ ਪ੍ਰਸ਼ਾਦਾ ਸਾਰਿਆਂ ਕੋਲ ਪਹੁੰਚਦਾ ਕੀਤਾ ਹੈ।
ਸਾਲ ਪੱਤਰ ਦੇ ਘਾਇਲ ਸਭ ਕੋ।
ਜਿਹੜੇ ਘਾਇਲ ਹੋਏ ਨੇ ਅੱਜ ਦਿਨ ਦੇ ਜੰਗ ਵਿੱਚ, ਉਹਨਾਂ ਘਾਇਲ ਤੇ ਜ਼ਖਮੀ ਸਿੰਘਾਂ ਨੂੰ ਮਹਾਰਾਜ ਜੀ ਨੇ ਆਪਣੇ ਹੱਥੀਂ ਸਾਲ ਪੱਤਰ ਬਖਸ਼ੇ ਹਨ।
ਸਦਕੀ ਪੀਰ ਨਿਵਾਰੇ।
ਔਰ ਉਸ ਸਾਲ ਪੱਤਰ ਦੇ ਲਾਉਂਦਿਆਂ ਹੀ ਉਹਨਾਂ ਦੇ ਜਿਹੜੀ ਜ਼ਖਮਾਂ ਦੀ ਦਰਦ ਹੈ, ਜ਼ਖਮਾਂ ਦੀ ਪੀੜਾ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਨਿਵਾਰ ਦਿੱਤੀ ਹੈ, ਦੂਰ ਕਰ ਦਿੱਤੀ ਹੈ।
ਜੋ ਮਰ ਗਏ ਕਰੈ ਸਸਕਾਰਨ ਮਨ ਬਾਂਚਿਤ ਕੋ ਦੇ ਕੇ।
ਤੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਪਾਵਨ ਸਰੀਰਾਂ ਨੂੰ ਜਿੱਥੇ ਅੱਜ ਕੱਲ ਗੁਰਦੁਆਰਾ ਸ਼ਹੀਦੀ ਬਾਗ ਹੈ, ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਦੇ ਥੱਲੜੇ ਪਾਸੇ ਇਹ ਅਸਥਾਨ ਹੈ ਗੁਰਦੁਆਰਾ ਸ਼ਹੀਦੀ ਬਾਗ, ਉਸ ਜਗ੍ਹਾ ਤੇ ਫਿਰ ਉਹਨਾਂ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਜਾਂਦਾ ਸੀ। ਜਿਹੜੇ ਜੰਗ ਚ ਸਿੰਘ ਸ਼ਹੀਦ ਹੁੰਦੇ ਸੀ ਉਹਨਾਂ ਦਾ ਸੰਸਕਾਰ ਉਸ ਜਗ੍ਹਾ ਤੇ ਕੀਤਾ ਜਾਂਦਾ ਸੀ। ਉੱਥੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ। ਸੋ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦਾ ਸੰਸਕਾਰ ਕੀਤਾ ਹੈ, ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਮਲਮ ਪੱਟੀ ਕੀਤੀ ਹੈ।
ਸ੍ਰੀ ਸਤਿਗੁਰ ਕੇ ਲੋਕਾਂ ਜਨਮ ਮਰਨ ਦੁੱਖ ਖੈ ਕੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੋਈ ਹੈ। ਜਿਹੜੇ ਸਤਿਗੁਰਾਂ ਦੇ ਲੋਕ ਵਿੱਚ ਪਹੁੰਚੇ ਨੇ, ਪਹੁੰਚੇ ਸ੍ਰੀ ਸਤਿਗੁਰ ਕੇ ਲੋਕ ਹੈ। ਜਿਹੜੇ ਸਤਿਗੁਰਾਂ ਦੇ ਲੋਕ ਵਿੱਚ ਭਾਵ ਸੱਚਖੰਡ ਵਿੱਚ ਜਾ ਪਹੁੰਚੇ ਨੇ, ਔਰ ਜਨਮ ਤੇ ਮਰਨ ਦੇ ਦੁੱਖ ਤੋਂ ਰਹਿਤ ਹੋ ਕੇ ਪਰਮ ਪਦਵੀ ਨੂੰ ਉਹਨਾਂ ਸ਼ਹੀਦ ਸਿੰਘਾਂ ਨੇ ਪ੍ਰਾਪਤ ਕੀਤਾ ਹੈ।
ਸੁਭਤ ਜਤਾ ਸੁਖ ਰਾਤ ਬਿਤਾਏ।
ਰਾਤ ਦਾ ਸਮਾਂ ਬੜੇ ਸੁੱਖ ਦੇ ਨਾਲ ਰਾਤ ਸਾਰੇ ਸਿੰਘਾਂ ਨੇ ਬਤੀਤ ਕੀਤੀ ਹੈ।
ਉੱਠ ਕਰ ਅੰਮ੍ਰਿਤ ਵੇਲੇ।
ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਸਾਰੀਆਂ ਫੌਜਾਂ ਨੇ, ਸਿੰਘਾਂ ਨੇ ਅੰਮ੍ਰਿਤ ਵੇਲਾ ਉੱਠ ਕੇ ਸੰਭਾਲਿਆ ਹੈ।
ਗੁਰਬਾਣੀ ਕੋ ਪੱਠੇ ਖਾਲਸਾ ਨਾਮ ਵਾਹਿਗੁਰੂ ਲੈ ਲੈ।
ਔਰ ਗੁਰੂ ਕੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਪਾਠ ਗੁਰੂ ਕੇ ਸਿੰਘ ਕਰਦੇ ਨੇ। ਖਾਲਸਾ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਜਾਪ ਸਾਹਿਬ ਪੜ੍ਹ ਰਿਹਾ, ਕੋਈ ਸਵਈਏ ਗਾ ਰਿਹਾ, ਕੋਈ ਚੌਪਈ ਸਾਹਿਬ ਦਾ ਪਾਠ ਕਰ ਰਿਹਾ, ਕੋਈ ਅਕਾਲ ਉਸਤਤ, ਕੋਈ ਚੰਡੀ ਦੀ ਵਾਰ, ਕੋਈ ਚੰਡੀ ਚਰਿੱਤਰ, ਕੋਈ ਚੰਡੀ ਚਰਿੱਤਰ ਦੇ ਨਾਲ ਗਿਆਨ ਪ੍ਰਬੋਧ ਦੀ ਬਾਣੀ। ਇਸ ਤਰ੍ਹਾਂ ਮਹਾਰਾਜ ਸੱਚੀ ਪਾਤਸ਼ਾਹ ਆਦਿ ਤੇ ਦਸਮ ਦੀਆਂ ਬਾਣੀਆਂ ਗੁਰੂ ਕੇ ਸਿੰਘ ਪੜ੍ਹ ਰਹੇ ਨੇ, ਤੇ ਕਈ ਜਿਹੜੇ ਬਾਣੀ ਨਹੀਂ ਪੜ੍ਹ ਸਕਦੇ ਉਹ ਵਾਹਿਗੁਰੂ ਗੁਰਮੰਤਰ ਦੀ ਸਾਧਨਾ ਕਰ ਰਹੇ ਨੇ, ਉਹ ਵਾਹਿਗੁਰੂ ਗੁਰਮੰਤਰ ਦਾ ਜਾਪ ਆਪਣੀ ਰਸਨਾ ਨਾਲ ਕਰ ਰਹੇ ਹਨ। ਇਹੋ ਜਿਹੇ ਜੰਗਾਂ ਯੁੱਧਾਂ ਦੇ ਸਮੇਂ ਵੀ ਸਤਿਗੁਰਾਂ ਦੇ ਦਰਬਾਰ ਦੀ ਮਰਿਆਦਾ ਨਹੀਂ ਬੰਦ ਹੋਈ। ਦਰਬਾਰ ਦੀ ਜਿਹੜੀ ਸਤਿਗੁਰਾਂ ਦੀ ਮਰਿਆਦਾ ਉਸੇ ਤਰ੍ਹਾਂ ਚੱਲਦੀ ਰਹੀ। ਅੰਮ੍ਰਿਤ ਵੇਲੇ ਦੇ ਸਮੇਂ ਰਬਾਬੀ ਸਿੱਖ ਆ ਗਏ, ਤਿਨ੍ਹਾਂ ਨੇ ਆਪਣੀਆਂ ਰਬਾਬਾਂ ਸੁਰ ਕੀਤੀਆਂ ਨੇ। ਵੇਖੋ ਖਾਲਸਾ ਸੰਤ ਵੀ ਹੈ, ਖਾਲਸਾ ਸਿਪਾਹੀ ਵੀ ਹੈ। ਗੁਰੂ ਖਾਲਸਾ ਜੀ, ਸੰਤ ਦੀ ਗੱਲ ਕਰੀਏ ਤੇ ਖਾਲਸੇ ਵਰਗਾ ਸੰਤ ਸ਼ਾਂਤ ਸੁਭਾਅ ਕੋਈ ਨਹੀਂ। ਦਿਨ ਦੇ ਸਮੇਂ ਜਦੋਂ ਜੰਗ ਲੜਦੇ ਨੇ ਤਿਨ੍ਹਾਂ ਵਰਗਾ ਸਿਪਾਹੀ ਕੋਈ ਨਹੀਂ। ਅੰਮ੍ਰਿਤ ਵੇਲੇ ਜਦੋਂ ਬਹਿ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਨੇ, ਗਾਇਨ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ, ਤੇ ਫਿਰ ਖਾਲਸੇ ਦੇ ਸਿੰਘਾਂ ਵਰਗਾ ਕੋਈ ਸੰਤ ਵੀ ਨਹੀਂ ਹੈ। ਇਹੋ ਜਿਹੀ ਸ਼ਾਂਤ ਅਵਸਥਾ ਵਿੱਚ ਟਿਕ ਕੇ ਬੈਠ ਕੇ ਗੁਰਬਾਣੀ ਪੜ੍ਹਦੇ ਨੇ, ਹਾਲਾਂਕਿ ਇਹੋ ਜਿਹੇ ਜੰਗ ਦੇ ਸਮੇਂ ਵਿੱਚ ਵੀ। ਇਹਦਾ ਮਤਲਬ ਹੈ ਕਿ ਜੰਗ ਦੇ ਵਿੱਚ ਜਿਹੜੇ ਲੜਦੇ ਨੇ ਹੋਸ਼ ਦੇ ਨਾਲ ਲੜਦੇ ਨੇ, ਇਕੱਲਾ ਜੋਸ਼ ਨਹੀਂ ਹੁੰਦਾ, ਜੋਸ਼ ਨਾਲ ਉਹਨਾਂ ਅੰਦਰ ਹੋਸ਼ ਵੀ ਕੰਮ ਕਰਦਾ ਹੈ। ਉਧਰ ਰਬਾਬੀ ਸਿੱਖ ਆ ਗਏ, ਤਿਨ੍ਹਾਂ ਰਬਾਬਾਂ ਸੁਰ ਕੀਤੀਆਂ ਬੜੇ ਪਿਆਰ ਨਾਲ ਰੀਝ ਕੇ। ਤਿਨ੍ਹਾਂ ਨੇ ਮਿੱਠੀ ਮਿੱਠੀ ਆਵਾਜ਼ ਵਿੱਚ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ, ਇਹੋ ਜਿਹੀ ਪਾਵਨ ਪਵਿੱਤਰ ਗੁਰਬਾਣੀ ਦੀ ਸੁਰ ਛੇੜੀ ਹੈ। ਬੜੇ ਪਿਆਰ ਨਾਲ ਗੁਰੂ ਕੀ ਪਾਵਨ ਪਵਿੱਤਰ ਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਹੈ।
ਸੁਣੈ ਇੱਕ ਮਨ ਹੋਏ,
ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੇ ਸਿੱਖ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਨੇ, ਕਿਉਂਕਿ ਸੁਣਨਾ ਹੁੰਦਾ ਹੀ ਇਕਾਗਰਤਾ ਦੇ ਨਾਲ ਹੈ। ਇਕਾਗਰਤਾ ਤੋਂ ਬਿਨਾਂ ਖਾਲਸਾ ਜੀ ਸੁਣਿਆ ਨਹੀਂ ਜਾ ਸਕਦਾ, ਬੋਲਿਆ ਇਕਾਗਰਤਾ ਤੋਂ ਬਿਨਾਂ ਜਾ ਸਕਦਾ ਹੈ, ਪੜ੍ਹਿਆ ਇਕਾਗਰਤਾ ਤੋਂ ਬਿਨਾਂ ਜਾ ਸਕਦਾ ਹੈ, ਪਰ ਸੁਣਨਾ ਇਕਾਗਰਤਾ ਤੋਂ ਬਿਨਾਂ ਨਹੀਂ ਹੋ ਸਕਦਾ। ਤੋ ਬੜੇ ਪਿਆਰ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਕੇ ਸਿੱਖ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਹਨ।
ਸੋਚ ਇਸ਼ਨਾਨ ਠਾਨ ਕਰ ਸਗਰੇ,
ਸਾਰਿਆਂ ਨੇ ਉੱਠ ਕੇ ਅੰਮ੍ਰਿਤ ਵੇਲੇ ਸੋਚ ਇਸ਼ਨਾਨ ਕੀਤਾ, ਤਿਆਰ ਬਰ ਤਿਆਰ ਹੋਏ ਨੇ।
ਰਿਸ਼ਤੇ ਤੁਰਕਨ ਜੋਏ,
ਇਸ ਦੇ ਨਾਲ ਵੀਰ ਰਸ ਦੇ ਨਾਲ ਤੁਰਕਾਂ ਵੱਲੇ ਵੇਖਦੇ ਨੇ, ਤੁਰਕਾਂ ਵੱਲੇ ਤੱਕਦੇ ਨੇ ਜਿਹੜੇ ਚਾਰੇ ਪਾਸੇ ਘੇਰਾ ਪਾਈ ਬੈਠੇ ਹਨ।
ਹੁਕਮ ਗੁਰੂ ਕੀਨੋ ਸਭਿਅਨ ਕੋ ਨਿਜ ਮੁਰਚਨ ਸਾਵਧਾਨਾ।
ਮਹਾਰਾਜ ਜੀ ਹੁਕਮ ਕਰ ਦਿੱਤਾ ਸਾਰੇ ਸਿੰਘਾਂ ਨੂੰ, ਆਖਿਆ ਖਾਲਸਾ ਜੀ ਕਿਸੇ ਨੇ ਬਾਹਰ ਵੱਧ ਕੇ ਅੱਗੇ ਨਹੀਂ ਲੜਨਾ, ਸਾਰੇ ਸਿੰਘ ਆਪੋ ਆਪਣਿਆਂ ਮੋਰਚਿਆਂ ਵਿੱਚ ਜਿੱਥੇ ਜਿੱਥੇ ਮੋਰਚੇ ਨੇ ਉਹਨਾਂ ਮੋਰਚਿਆਂ ਵਿੱਚ ਸਾਵਧਾਨ ਹੋ ਜਾਓ।
ਅਗਰ ਜਾਏ ਨੇ ਆਯੁਧ ਖਾਵੋ ਥਿਰੇ ਰਹੋ ਨਿਜ ਥਾਨਾ।
ਔਰ ਅੱਗੇ ਜਾ ਕੇ ਕਿਸੇ ਨੇ ਵੱਧ ਕੇ ਆਪਣੇ ਸਰੀਰ ਤੇ ਸ਼ਸਤਰ ਨਹੀਂ ਝੱਲਣੇ, ਸ਼ਸਤਰਾਂ ਦੇ ਵਾਰ ਨਹੀਂ ਖਾਣੇ, ਆਪੋ ਆਪਣੇ ਮੋਰਚਿਆਂ ਵਿੱਚ ਸਾਵਧਾਨ ਹੋ ਕਰਕੇ ਦੁਸ਼ਮਣ ਵੱਲ ਨਿਗਾਹ ਰੱਖ ਕੇ ਜੇ ਦੁਸ਼ਮਣ ਚੜ ਕੇ ਆਵੇ ਤਾਂ ਉਹਨਾਂ ਨੂੰ ਮਾਰ ਮੁਕਾਓ।
ਮਾਨ ਹੁਕਮ ਕੋ ਥਿਰਿਓ ਖਾਲਸਾ,
ਸਤਿਗੁਰੂ ਕਲਗੀਧਰ ਦਾ ਹੁਕਮ ਮੰਨ ਕੇ ਖਾਲਸਾ ਥਿਰ ਹੋ ਗਿਆ।
ਜਵਾਲਾ ਬੰਬਣੀ ਛੋੜੇ,
ਇਹਨਾਂ ਨੇ ਜਵਾਲਾ ਬੰਬਣੀਆਂ ਛੱਡਣੀਆਂ ਸ਼ੁਰੂ ਕੀਤੀਆਂ ਹਨ।
ਤੁਰਕ ਪਹਾੜੀ ਉੱਠੇ ਪ੍ਰਾਤ ਪਿਕ,
ਉਧਰ ਤੁਰਕ ਤੇ ਪਹਾੜੀਏ ਦਿਨ ਚੜੇ ਉੱਠੇ ਨੇ, ਉਹਨਾਂ ਨੂੰ ਕੀ ਅੰਮ੍ਰਿਤ ਵੇਲੇ ਦੀ ਸੁੱਧ ਦਾ ਪਤਾ ਹੈ, ਉਹ ਦਿਨ ਚੜਦਿਆਂ ਉੱਠੇ ਨੇ, ਜਦੋਂ ਸੂਰਜ ਚੜ ਗਿਆ ਉਦੋਂ ਉੱਠ ਖਲੋਤੇ ਹਨ।
ਝੂਠ ਮੁੱਕ ਜੋਰੇ,
ਪਾਪੀ ਇਹੋ ਜਿਹੇ ਨੇ। ਵੇਖੋ ਕਿੱਡਾ ਮਹਾਰਾਜ ਜੀ ਨੇ ਖਾਲਸੇ ਨੂੰ ਦੇਵਤਾ ਬਣਾਇਆ, ਦੇਵਤਾ ਸਿੰਘ ਉੱਠੇ ਨੇ ਅੰਮ੍ਰਿਤ ਵੇਲੇ, ਇਸ਼ਨਾਨ ਪਾਨ ਕਰਕੇ ਦਾਤਨ ਕੁਰਲਾ ਕਰਕੇ ਬਾਣੀ ਪੜ੍ਹ ਰਹੇ ਨੇ, ਸਿਮਰਨ ਕਰ ਰਹੇ ਨੇ, ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ। ਇਧਰੇ ਪਹਾੜੀਏ ਤੇ ਤੁਰਕ ਦਿਨ ਚੜ੍ਹਦਿਆਂ ਉੱਠੇ ਨੇ, ਤੇ ਉੱਠਦਿਆਂ ਸਾਰ ਕਿਸੇ ਨੇ ਮੂੰਹ ਵਿੱਚ ਤੰਬਾਕੂ ਪਾਇਆ ਤੇ ਕੋਈ ਹੁੱਕਾ ਪੀਣ ਲੱਗ ਪਿਆ। ਇਹੋ ਜਿਹੇ ਪਾਪੀ ਜਿਨ੍ਹਾਂ ਦੀ ਮਲੇਛ ਬੁੱਧੀ ਹੈ ਨਾ, ਇਹ ਮਲੇਛਾਂ ਦੇ ਕੰਮ ਨੇ, ਇਨਸਾਨਾਂ ਵਾਲੇ ਕੰਮ ਥੋੜੀ ਨੇ, ਧੂੰਆਂ ਪੀਣਾ, ਤੰਬਾਕੂ ਪੀਣਾ। ਤੁਰਕ ਜਿਹੜੇ ਨੇ ਉਹ ਤੰਬਾਕੂ ਪੀਣ ਵਿੱਚ ਬੜਾ ਆਪਣੇ ਆਪ ਚ ਫਕਰ ਮਹਿਸੂਸ ਕਰਦੇ ਨੇ, ਉਹਨਾਂ ਵਾਸਤੇ ਸ਼ਰਾਬ ਹਰਾਮ ਹੈ। ਪਰ ਤੰਬਾਕੂ ਖਾਣਾ ਉਹਨਾਂ ਵਾਸਤੇ ਬਿਹਤ ਹੈ, ਐਸਾ ਉਹਨਾਂ ਦਾ ਮੰਨਣਾ ਹੈ। ਪਰ ਜਿਹੜੇ ਪਹਾੜੀਏ ਨੇ ਉਹ ਵੀ ਉਹਨਾਂ ਨਾਲ ਬਹਿ ਬਹਿ ਕੇ ਤੰਬਾਕੂ ਪੀਂਦੇ ਨੇ ਆਪਣੀ ਗੈਰਤ ਭੁਲਾ ਕੇ, ਹਾਲਾਂਕਿ ਹਿੰਦੂਆਂ ਵਾਸਤੇ ਤੰਬਾਕੂ ਜਿਹੜਾ ਉਹ ਸਭ ਤੋਂ ਵੱਡਾ ਗੁਨਾਹ ਹੈ। ਉਹਨਾਂ ਦੇ ਪਿਤਰਾਂ ਨੂੰ ਵੀ ਕਹਿੰਦੇ ਧੱਕੇ ਮਾਰ ਕੇ ਕੱਢ ਦਿੱਤਾ ਜਾਂਦਾ ਦੇਵਪੁਰੀ ਵਿੱਚੋਂ ਜੇ ਉਹ ਤੰਬਾਕੂ ਦਾ ਸੇਵਨ ਕਰਨ, ਐਸਾ ਉਹਨਾਂ ਦੇ ਸ਼ਾਸਤਰਾਂ 'ਚ ਕਥਨ ਹੈ। ਪਰ ਉਹ ਵੀ ਬਹਿ ਕੇ ਉਹਨਾਂ ਦੇ ਨਾਲ ਤੰਬਾਕੂ ਪੀ ਰਹੇ ਨੇ, ਉਹ ਸਵੇਰੇ ਸਵੇਰੇ ਉੱਠਦੇ ਹੀ ਕਹਿੰਦੇ ਤੰਬਾਕੂ ਪੀ ਰਹੇ ਹਨ।
ਮ੍ਰਿਤਕ ਸੰਬੰਧੀ ਹੋਏ ਜੋ ਨੇੜੇ,
ਔਰ ਜਿਹੜੇ ਉਹਨਾਂ ਦੇ ਸੰਬੰਧੀ ਨੇ ਕਈਆਂ ਦੇ ਨੇੜੇ ਦੇ ਜਿਹੜੇ ਮਰ ਚੁੱਕੇ ਨੇ, ਹੁਣ ਦਿਨ ਚੜਿਆ ਪਤਾ ਲੱਗਾ ਵੀ ਕਿਹੜਾ ਮਰਿਆ ਤੇ ਕਿਹੜਾ ਖਪਿਆ ਹੈ।
ਦਾ ਕਰੇ ਦਫਨਾਏ,
ਉਹਨਾਂ ਵਿੱਚੋਂ ਜਿਹੜੇ ਜਿਉਂਦੇ ਮਰੇ ਨੇ, ਜਿਨ੍ਹਾਂ ਦਾ ਸੰਸਕਾਰ ਕਰਨਾ ਸਾੜਨਾ ਸੀ ਉਹਨਾਂ ਨੂੰ ਫੂਕਿਆ ਹੈ, ਔਰ ਜਿਹੜੇ ਦੱਬਣੇ ਸਨ ਮੁਸਲਮਾਨ ਉਹਨਾਂ ਨੂੰ ਦੱਬਿਆ ਹੈ।
ਰਹੇ ਸ਼ੇਕ ਗੋਮਾਏਗੀ ਦਗਨ ਸਭ ਕੋ ਆਮਕ ਖਾਏ,
ਜਿਹੜੇ ਬਚੇ ਰਹਿ ਗਏ ਜੰਗ ਦੇ ਮੈਦਾਨ ਚ ਸਾਰਿਆਂ ਨੂੰ ਇਕੱਠੇ ਨਹੀਂ ਸੀ ਕਰ ਸਕਦੇ, ਜਿਹੜੇ ਬਚੇ ਹੋਏ ਨੇ ਉਹਨਾਂ ਦੇ ਮਾਸਾਂ ਨੂੰ ਕੋਈ ਗਿੱਧਾਂ ਖਾ ਰਹੀਆਂ ਨੇ, ਕੁੱਤੇ ਖਾ ਰਹੇ ਨੇ, ਇੱਲਾਂ ਖਾ ਰਹੀਆਂ ਨੇ, ਉਹ ਉਹਨਾਂ ਦਾ ਮਾਸ ਖਾ ਖਾ ਕੇ ਰੱਜ ਰਹੇ ਨੇ।
ਕਾਂਕ ਕੰਕ ਚਾਵਣ ਦੀ ਚੀਕਤ,
ਕਾਂ ਕੰਕ ਚੀਲਾਂ ਜਿਹੜੀਆਂ ਨੇ ਉਹ ਚੀਕਦੀਆਂ ਨੇ ਉਹਨਾਂ ਦਾ ਮਾਸ ਖਾ ਕੇ।
ਆਏ ਨਰ ਮਾਸ ਆਹਾਰਾ,
ਘੋੜੇ ਬੜੇ ਮਰੇ ਪਏ ਸਨ ਘੋੜਿਆਂ ਦਾ ਮਾਸ ਖਾ ਕੇ, ਜਿਹੜੇ ਸੂਰਮੇ ਮਰੇ ਪਏ ਉਹਨਾਂ ਦਾ ਮਾਸ ਖਾ ਖਾ ਕੇ ਚੀਕਦੇ ਹਨ।
ਬ੍ਰਿੰਦ ਭਰਮਾਵੇ ਉਹਦੇ ਆਕਾਸ਼ ਮੈਂ,
ਕਈ ਉਹਨਾਂ ਦੇ ਮਾਸ ਦੀਆਂ ਬੋਟੀਆਂ ਆਪਣੇ ਪੰਜਿਆਂ ਤੇ ਮੂੰਹ ਵਿਚ ਲੈ ਕੇ ਆਕਾਸ਼ ਵਿਚ ਉੱਡਦੇ ਜਾਂਦੇ ਹਨ।
ਇਤਕ ਭੂਮ ਮਜਾਰਾ,
ਔਰ ਕਈ ਧਰਤੀ ਦੇ ਉੱਤੇ ਜ਼ਮੀਨ ਦੇ ਉੱਤੇ ਹੀ ਉਹਨਾਂ ਦੇ ਪੰਜਿਆਂ ਨਾਲ ਪਾੜ ਪਾੜ ਕੇ ਸਰੀਰਾਂ ਨੂੰ ਮਾਸ ਖਾ ਰਹੇ ਨੇ।
ਜਿਤਕ ਆਨੰਦਪੁਰ ਕੋ ਮਗ ਪਹੁੰਚਣ ਸਭ ਰੋਕੇ ਚੋਂ ਓਰੇ,
ਇਹਨਾਂ ਪਹਾੜੀਆਂ ਨੇ ਤੇ ਤੁਰਕਾਂ ਨੇ ਰਲ ਕੇ ਵਿਚਾਰ ਕੀਤੀ ਸੀ ਜਿਹੜੀ ਰਾਤ ਨੂੰ ਕਿ ਹੁਣ ਅਸੀਂ ਹਮਲਾ ਨਹੀਂ ਕਰਨਾ, ਘੇਰਾ ਪਾਉਣਾ। ਇਹਨਾਂ ਨੇ ਜਿਹੜੇ ਆਨੰਦਪੁਰ ਸਾਹਿਬ ਦੇ ਰਸਤੇ ਸਨ, ਸੱਜੇ ਖੱਬਿਓ ਆਲੇ ਦੁਆਲਿਓ ਜਿਹੜੇ ਆਉਣ ਜਾਣ ਦੇ ਰਸਤੇ ਸਨ ਆਨੰਦਪੁਰ ਸਾਹਿਬ ਚੋਂ ਨਿਕਲਣ ਦੇ ਔਰ ਅੰਦਰ ਆਉਣ ਦੇ, ਉਹ ਸਾਰੇ ਰਸਤੇ ਇਹਨਾਂ ਪਾਪੀਆਂ ਨੇ ਪਹਾੜੀਆਂ ਤੇ ਤੁਰਕਾਂ ਨੇ ਰੋਕ ਲਏ ਹਨ।
ਡੇਰੇ ਕਰੇ ਅਨੇਕ ਜੂਥਪਤੀ,
ਇਹਨਾਂ ਦੇ ਅਨੇਕਾਂ ਜੂਥਪਤੀ ਕਹਿੰਦੇ ਨੇ ਜਥੇਦਾਰਾਂ ਨੂੰ, ਜਿਹੜੇ ਇਹਨਾਂ ਦੀਆਂ ਫੌਜਾਂ ਦੇ ਚੰਗੇ ਸਿਪਾਹੀ ਸਲਾਰ ਜਥੇਦਾਰ ਸਨ, ਉਹਨਾਂ ਨੇ ਉਹਨਾਂ ਰਸਤਿਆਂ ਦੇ ਉੱਤੇ ਡੇਰੇ ਕਰ ਲਏ ਨੇ, ਛਾਵਣੀਆਂ ਪਾ ਲਈਆਂ ਨੇ।
ਘੇਰੇ ਉਹ ਪੈ ਕਰ ਘੋਰੇ,
ਔਰ ਬੜਾ ਭਾਰੀ ਪੈ ਧਾਰਨ ਕਰਕੇ ਚਾਰੇ ਪਾਸੋਂ ਘੇਰੇ ਪਾ ਲਏ ਹਨ।
ਨਿਕਟ ਨਾ ਟੁਕੇ ਲੜਬੇ ਕਾਰਨ,
ਹੁਣ ਲੜਨ ਵਾਸਤੇ ਨੇੜੇ ਨੇ ਟੁਕੇ, ਪਹਿਲਾਂ ਤਾਂ ਦੋ ਦਿਨ ਵੇਖ ਲਿਆ ਲੜ ਕੇ ਨੇੜੇ ਟੁਕ ਕੇ ਵੀ ਕੀ ਸਵਾਦ ਮਿਲਦਾ, ਹੁਣ ਪਿੱਛੇ ਪਿੱਛੇ ਹੀ ਖਲੋਤੇ ਨੇ, ਦੂਰ ਦੂਰ ਹੀ ਹਟ ਕੇ ਚਾਰੇ ਪਾਸੇ ਰਸਤੇ ਰੋਕੀ ਖਲੋਤੇ ਹਨ।
ਦੂਰ ਦੂਰ ਕਰ ਫੇਰੇ,
ਦੂਰ ਦੂਰ ਕਰਕੇ ਫਿਰਦੇ ਨੇ, ਨੇੜੇ ਤੇੜੇ ਨੀ ਫਰਕਦੇ ਆਨੰਦਪੁਰ ਸਾਹਿਬ ਦੇ।
ਜਥਾ ਸ਼ੇਰ ਤੇ ਡਰ ਕਰ ਲੁਕਤੇ,
ਕਹਿੰਦੇ ਮਾਨੋ ਜਿਵੇਂ ਕਿਸੇ ਬੱਬਰ ਸ਼ੇਰ ਦੀ ਦਹਾੜ ਨੂੰ ਸੁਣ ਕੇ।
ਗਨ ਗਜ ਰਾਜ ਬਡੇਰੇ,
ਅਨੇਕਾਂ ਹਾਥੀ ਇੱਕ ਜਗ੍ਹਾ ਤੇ ਖਲੋ ਜਾਂਦੇ ਨੇ, ਟੁਰਦੇ ਨੀ ਅੱਗੇ ਆਉਂਦੇ, ਪਿੱਛੇ ਹੀ ਹੋ ਕੇ ਲਦੈੜਾ ਸੁੱਟੀ ਜਾਂਦੇ ਨੇ, ਮਲ ਮੂਤਰ ਛੱਡਣ ਲੱਗ ਪੈਂਦੇ ਨੇ ਡਰ ਦੇ ਨਾਲ ਸ਼ੇਰ ਦੀ ਦਹਾੜ ਸੁਣ ਕੇ। ਕਹਿੰਦੇ ਉਹ ਹਾਲਤ ਇਹਨਾਂ ਤੁਰਕਾਂ ਦੀ ਹੋਈ ਹੈ, ਸੱਤ ਸੱਤ ਫੁੱਟੇ ਜਵਾਨ ਡਰ ਦੇ ਨਾਲ ਕੰਬ ਰਹੇ ਨੇ।
ਚੱਡ ਤੁਰੰਗ ਪਰ ਗਮਨੇ ਸੋਚੈ ਫਿਰ ਆਏ ਤਿਸਤਾਨਾ,
ਇਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਭਾਈ ਸਿੰਘੋ ਸ਼ਰਦਾਈਆਂ ਲਿਆਓ। ਸਵੇਰੇ ਦਿਨ ਚੜਿਆ ਤੇ ਸ਼ਰਦਾਈ ਮਹਾਰਾਜ ਸੱਚੀ ਪਾਤਸ਼ਾਹ ਨੇ ਛਕੀ, ਤੇ ਸ਼ਰਦਾਈ ਛਕਣ ਤੋਂ ਬਾਅਦ ਮਹਾਰਾਜ ਜੀ ਸੁਚੇਤਾ ਵਾਸਤੇ ਘੋੜੇ ਤੇ ਚੜ ਕੇ ਕੁਝ ਕਿਲੇ ਵਿੱਚੋਂ ਬਾਹਰ ਨੂੰ ਨਿਕਲ ਕੇ ਆਏ, ਫਿਰ ਵਾਪਸ ਆਏ ਹਨ।
ਥਾਨੀ ਉਤੰਗ ਆਨੰਦਪੁਰ ਜੇਠਾ,
ਆਨੰਦਪੁਰ ਸਾਹਿਬ ਚ ਜਿਹੜੀ ਉੱਚੀ ਜਗ੍ਹਾ ਹੈ, ਉੱਚਾ ਦਮਦਮਾ ਹੈ,
ਪੂਰਬ ਦਿਸ਼ ਜੋਏ,
ਆਨੰਦਪੁਰ ਸਾਹਿਬ ਦੀ ਜਿਹੜੀ ਪੂਰਬਲੀ ਦਿਸ਼ਾ ਹੈ, ਪੂਰਬਲਾ ਪਾਸਾ ਹੈ,
ਤਿਸ ਦੀ ਦਿਸ਼ ਮੈਂ ਕੋਸੀ ਅਡਾਏ,
ਉਹਦੇ ਤੋਂ ਤਕਰੀਬਨ ਢਾਈ ਘੋਰਲੇ ਪਾਸੇ
ਸੂਬੇ ਉਤਰੇ ਦੋਏ,
ਜਿਹੜੇ ਦੋਵੇਂ ਸੂਬੇ ਸਨ ਉਤਰੇ ਹੋਏ ਸਨ। ਢਾਈ ਘੋਰਲੇ ਪਾਸੇ ਜਿਹੜੀ ਪੂਰਬ ਦਿਸ਼ਾ ਹੈ ਆਨੰਦਪੁਰ ਸਾਹਿਬ ਦੀ, ਪੂਰਬੀ ਬਾਈ ਵਾਲੇ ਪਾਸੇ ਢਾਈ ਕੋਹ ਦੀ ਵਾਟ ਦੇ ਉੱਤੇ ਉਹ ਦੋਵੇਂ ਸੂਬੇ ਉਤਰੇ ਹੋਏ ਨੇ।
ਤੰਬੂ ਸ਼ਮਿਆਨੇ ਬੋਤਾਨੇ,
ਉਹਨਾਂ ਨੇ ਆਪੋ ਆਪਣੇ ਤੰਬੂ ਤਾਣੇ ਹੋਏ, ਸ਼ਮਿਆਨੇ ਤਾਣੇ ਹੋਏ ਨੇ।
ਦੂਰ ਦੂਰ ਲਗੇ ਰੇ,
ਦੂਰ ਦੂਰ ਤੱਕ ਨਿਗਾਹ ਉਹਨਾਂ ਦੀ ਜਾਂਦੀ ਆ, ਥੋੜੀ ਜਿਹੀ ਉਚਾਈ ਸੀ, ਉਚਾਈ ਤੋਂ ਦੂਰ ਦੂਰ ਤੱਕ ਵੇਖ ਲੈਂਦੇ ਹਨ।
ਅਨਕ ਬਰਨ ਕੇ ਸ਼ਿਆਮ ਲਾਲ ਗਨ,
ਔਰ ਅਨੇਕਾਂ ਰੰਗਾਂ ਦੇ, ਕੋਈ ਕਾਲੇ ਰੰਗ ਦੇ, ਕਿਤੇ ਲਾਲ ਰੰਗ ਦੇ ਜਿਹੜੇ ਕੱਪੜੇ, ਬਸਤਰ ਜਾਂ ਤੰਬੂ ਹਨ।
ਲਾਗੇ ਸੇਤ ਬਡੇਰੇ,
ਚਿੱਟੇ ਰੰਗ ਦੇ ਤੰਬੂ ਵੀ ਲੱਗੇ ਹੋਏ ਨਜ਼ਰ ਆਉਂਦੇ ਹਨ।
ਥਾਨ ਥਾਨ ਝੰਡੇ ਬਡ ਗਾਡੇ,
ਥਾਵਾਂ ਥਾਵਾਂ ਤੇ ਵੱਡੇ ਵੱਡੇ ਝੰਡੇ ਇਹਨਾਂ ਨੇ ਗੱਡੇ ਹੋਏ ਨੇ।
ਬਹੁਤ ਬਰਨ ਕੇ ਜੇ,
ਉਹ ਜਿਹੜੇ ਝੰਡੇ ਨੇ ਉਹ ਵੀ ਕਈ ਤਰ੍ਹਾਂ ਦੇ, ਕਈ ਰੰਗਾਂ ਦੇ ਹਨ।
ਬੈਠੀ ਉੱਚ ਤਲ ਪ੍ਰਭੂ ਬੇਲੋਕਤ, ਲਸ਼ਕਰ ਸ਼ਤਰਨ ਜੋਏ।
ਇੱਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਉੱਚੇ ਥਾਂ ਤੇ ਬਹਿ ਗਏ, ਅਨੰਦਪੁਰ ਸਾਹਿਬ ਵਾਲੇ ਪਾਸੇ ਕਿਲੇ ਦੇ ਨੇੜੇ ਬਾਹਰ ਆ ਕੇ ਤੇ ਉੱਚੇ ਥਾਂ ਤੇ ਬਹਿ ਕੇ ਮਹਾਰਾਜ ਜੀ ਦੂਰ ਦੂਰ ਤੱਕ ਦੁਸ਼ਮਣ ਦਾ ਲਸ਼ਕਰ ਨਿਗਾਹ ਮਾਰ ਕੇ ਵੇਖਦੇ ਨੇ।
ਬੈਠੇ ਲੱਗੇ ਸੁਚੇਤਾ ਕਰਨੇ ਨਿਰਮਲ ਨੀਰ ਇਸ਼ਨਾਨੇ,
ਮਹਾਰਾਜ ਜੀ ਨੇ ਸੁਚੇਤਾ ਕੀਤਾ ਤੇ ਫਿਰ ਨਿਰਮਲ ਜਲ ਦੇ ਨਾਲ ਇਸ਼ਨਾਨ ਪਾਨ ਕੀਤਾ।
ਬਸਤਰ ਪੈਰ ਕਰ ਥਿਰਤਾ ਕੀਨੋ, ਆਏ ਸਿੰਘ ਤਿਸ ਥਾਨੇ।
ਮਹਾਰਾਜ ਜੀ ਬਾਹਰ ਹੀ ਉੱਥੇ ਦੀਵਾਨ ਲਾ ਲਿਆ, ਬਾਹਰ ਖੁੱਲੇ ਦੇ ਵਿੱਚ ਹੀ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀਵਾਨ ਲਾ ਲਿਆ। ਉੱਥੇ ਸਾਰੇ ਸਿੰਘ ਮਹਾਰਾਜ ਜੀ ਦੇ ਕੋਲ ਆ ਪਹੁੰਚੇ।
ਲੱਗੇ ਉਹ ਦੀਵਾਨ ਖਾਲਸੇ ਕੇਰਾ, ਬਸਤਰ ਸ਼ਸਤਰ ਤਨ ਸਾਜੇ।
ਖਾਲਸੇ ਦਾ ਦੀਵਾਨ ਸਜ ਗਿਆ, ਸਭ ਨੇ ਸ਼ਸਤਰ ਬਸਤਰ ਸਜਾਏ ਹੋਏ ਹਨ।
ਯਾਮ ਦਿਵਸ ਤੇ ਸੂਬੇ ਚੜ ਕੇ ਸੰਗ ਲੀਨ ਸਭ ਰਾਜੇ।
ਉੱਧਰ ਇੱਕ ਪੈਰ ਜਦੋਂ ਦਿਨ ਚੜ ਗਿਆ ਤੇ ਜਿਹੜੇ ਸੂਬੇ ਸਨ ਉਹਨਾਂ ਨੇ ਆਪਣੇ ਨਾਲ ਪਹਾੜੀ ਰਾਜਿਆਂ ਨੂੰ ਲਿਆ ਤੇ ਮੁਆਇਨਾ ਕਰਨ ਵਾਸਤੇ ਚਾਰੇ ਪਾਸੇ ਚੱਲ ਪਏ।
ਥੋੜੇ ਨਰਲੇ ਸੰਗ ਸੁਗਮਨੇ,
ਥੋੜੇ ਜੇ ਬੰਦੇ ਉਹਨਾਂ ਨੇ ਆਪਣੇ ਨਾਲ ਲਏ ਤੇ ਲੈ ਕੇ ਤੁਰ ਪਏ।
ਦ੍ਰਿਸ਼ਟ ਅਨੰਦਪੁਰ ਓਰੇ,
ਔਰ ਇਹਨਾਂ ਦੀ ਨਿਗਾਹ ਸ੍ਰੀ ਅਨੰਦਪੁਰ ਸਾਹਿਬ ਵੱਲ ਪਈ ਹੈ।
ਚਲਤ ਚਲਤ ਕੁਛ ਨਿਕਟ ਪਹੁੰਚੇ,
ਚਲਦਿਆਂ ਚਲਦਿਆਂ ਜਦੋਂ ਥੋੜਾ ਜਿਹਾ ਨੇੜੇ ਪਹੁੰਚੇ ਅਨੰਦਪੁਰ ਸਾਹਿਬ ਦੇ,
ਭੀਮ ਚੰਦ ਕਰ ਜੋਰੇ,
ਰਾਜੇ ਭੀਮ ਚੰਦ ਨੇ ਉਸ ਵੇਲੇ ਫਿਰ ਹੱਥ ਜੋੜੇ ਇਹਨਾਂ ਨੂੰ ਕਹਿਣ ਲੱਗਾ,
ਜ਼ਬਰਦਸਤ ਅਰਖਾਂ ਵਜੀਦ ਪਿੱਕ ਬੋਲੇ ਰਾਜਨ ਸੰਗਾ।
ਜ਼ਬਰਦਸਤ ਖਾਂ ਤੇ ਵਜ਼ੀਰ ਖਾਂ ਉਸ ਵੇਲੇ ਬੋਲਿਆ ਜਦੋਂ ਭੀਮ ਚੰਦ ਅੱਗੋਂ ਹੱਥ ਜੋੜ ਕੇ ਮਿਲਿਆ, ਇਹ ਅੱਗੋਂ ਕਹਿਣ ਲੱਗੇ,
ਸਗਰੇ ਦਿਸ਼ਟ ਲਗਾਏ ਬਿਲੋਕੋ,
ਕਹਿਣ ਲੱਗਾ ਵੀ ਸਾਰੇ ਨਿਗਾਹ ਲਾ ਕੇ ਆਲੇ ਦੁਆਲੇ ਧਿਆਨ ਨਾਲ ਵੇਖੋ।
ਬਹੁ ਨਰ ਥਾਂ ਨੀ ਉਤੰਗਾ,
ਉਹ ਸਾਹਮਣੇ ਉੱਚੀ ਥਾਂ ਦੇ ਉੱਤੇ ਕੁਝ ਬੰਦੇ ਬੈਠੇ ਨੇ। ਜ਼ਬਰਦਸਤ ਖਾਂ ਕਹਿੰਦਾ ਵੀ ਉਹ ਸਾਹਮਣੇ ਉੱਚੀ ਥਾਂ ਦੇ ਉੱਤੇ, ਕਿਉਂਕਿ ਉੱਥੇ ਸਤਿਗੁਰੂ ਜੀ ਬੈਠੇ ਸਨ ਬਾਹਰ ਆ ਕੇ, ਕਹਿੰਦਾ ਉਹ ਵੇਖੋ ਸਾਹਮਣੇ ਕੋਈ ਉੱਚੀ ਥਾਂ ਤੇ ਕੁਝ ਬੰਦੇ ਬੈਠੇ ਨੇ, ਧਿਆਨ ਮਾਰ ਕੇ ਵੇਖੋ ਵੀ ਕੌਣ ਨੇ।
ਦੂਰ ਬੀਨ ਪੁਨ ਲਾਏ ਨਿਹਾਰੇ, ਤੁਰਕਨ ਬਾਕੀ ਉਚਾਰਾ।
ਦੂਰ ਬੀਨ ਲਾ ਕੇ ਜਦੋਂ ਉਹਨਾਂ ਤੁਰਕਾਂ ਨੇ ਵੇਖਿਆ ਤੇ ਫਿਰ ਬੋਲੇ ਦੱਸਣ ਲੱਗੇ,
ਇਹ ਕੋ ਹੈ ਉਹ ਮਾਂਚੀ ਉੱਪਰ।
ਕਹਿੰਦੇ ਵੀ ਇਹ ਕੌਣ ਆ, ਪਲੰਘੇ ਦੇ ਉੱਤੇ ਬੈਠਾ, ਕੋਈ ਪਲੰਘਾ ਡਾਹੀ ਬੈਠਾ, ਕਿੱਡਾ ਬੇਪਰਵਾਹੀ ਦੇ ਵਿੱਚ ਵੀ ਬਾਹਰ ਇੱਧਰ ਘੇਰਾ ਪਿਆ ਹੋਇਆ ਫੌਜ ਦਾ, ਇਹ ਪਲੰਘਾ ਡਾਹ ਕੇ ਸਾਡੇ ਸਾਹਮਣੇ ਪਤਾ ਨੀ ਕੌਣ ਬੈਠਾ ਹੋਇਆ।
ਤਿਗਲਗ ਸਭਾ ਉਦਾਰਾ,
ਉਹਦੇ ਨੇੜੇ ਆਲੇ ਦੁਆਲੇ ਉਹਨਾਂ ਦੀ ਸਭਾ ਲੱਗੀ ਹੋਈ ਹੈ।
ਬਾਰੰਬਾਰ ਚਮਰ ਕੋ ਢੋਰਤ,
ਉਹਨਾਂ ਦੇ ਸਿਰ ਉੱਤੇ ਬਾਰ ਬਾਰ ਚੌਰ ਝੁਲਾਇਆ ਜਾ ਰਿਹਾ।
ਸੂਰਜ ਮੁਖੀ ਅਗਾਰੇ,
ਔਰ ਅਗਲੇ ਪਾਸੇ ਸੂਰਜ ਮੁਖੀ ਜਿਹੜੀ ਹੈ ਉਹ ਉਹਨਾਂ ਦੇ ਸਾਹਮਣੇ ਮੂਹਰਲੇ ਪਾਸੇ ਚਮਕ ਰਹੀ ਹੈ।
ਜੀਵਰ ਜਰੇ ਜਵਾਹਰ ਜ਼ਾਹਰ,
ਸੂਰਜ ਮੁਖੀ ਵੀ ਬੜੀ ਕੀਮਤੀ, ਜਿਹਦੇ ਚ ਕੀਮਤੀ ਜੇਵਰ ਤੇ ਜਵਾਹਰਾਤ ਜੜੇ ਹੋਏ ਨੇ।
ਜਗਮਗ ਜਗਮਗ ਕਾਲੇ,
ਜਗਮਗ ਜਗਮਗ ਕਰ ਰਹੀ ਆ ਉਹ ਵੀ ਜਿਹੜੀ ਸੂਰਜ ਮੁਖੀ ਹੈ।
ਸੀਸ ਪਾਗ ਪਰ ਜਿਗਾ ਮਨੋਹਰ, ਕਲਗੀ ਝੂਲ ਉਤੰਗੇ,
ਸੀਸ ਦੇ ਉੱਤੇ ਦਸਤਾਰ ਬੱਧੀ ਹੋਈ ਹੈ, ਦਸਤਾਰ ਵਿੱਚ ਬੜੀ ਮਨੋਹਰ ਜਗਾ ਹੈ ਔਰ ਉਸ ਜਗਾ ਦੇ ਵਿੱਚ ਕਲਗੀ ਝੂਲ ਰਹੀ ਹੈ।
ਤਨਕ ਤਰੇ ਦੁਆ ਤਰਕਸ਼ ਆਗੇ, ਪੂਰਨ ਜੰਗ ਸੰਗ ਖਤੰਗ,
ਔਰ ਉਹਨਾਂ ਦੇ ਅਗਲੇ ਪਾਸੇ ਤਨਖ ਪਿਆ ਹੋਇਆ, ਦੋ ਪੱਥੇ ਪਏ ਹੋਏ ਨੇ। ਦੂਰਬੀਨ ਚ ਵੇਖ ਰਹੇ ਨੇ ਗੁਰੂ ਸਾਹਿਬ ਵਾਲੇ ਪਾਸੇ ਜਿੱਥੇ ਮਹਾਰਾਜ ਜੀ ਬੈਠੇ ਸਨ। ਕਹਿੰਦੇ ਪਲੰਘੇ ਦੇ ਉੱਤੇ ਨਾਲ ਤਨਖ ਪਿਆ ਹੋਇਆ, ਦੋ ਪੱਥੇ ਪਏ ਹੋਏ ਨੇ ਤੀਰਾਂ ਨਾਲ ਭਰੇ ਹੋਏ ਹਨ।
ਖੜਗ ਗਾਤਰੇ ਥਿਰਿਓ ਪ੍ਰਕਾਸ਼ਿਤ,
ਗਾਤਰੇ ਉਹਨਾਂ ਦੇ ਖੜਗ ਪਾਈ ਹੋਈ ਉਹ ਪ੍ਰਕਾਸ਼ ਰਹੀ ਹੈ।
ਮੈਦ ਮਜਾਜ ਉਚੇਰੇ,
ਕੋਈ ਬੜਾ ਵੱਡਾ ਮਿਜ਼ਾਜ ਵਾਲਾ ਆਦਮੀ ਜਾਪਦਾ ਹੈ ਜਿਹਦਾ ਬੜਾ ਭਾਰੀ ਉੱਚਾ ਮਿਜ਼ਾਜ ਹੈ।
ਸ਼ਾਹਨ ਸ਼ਾਹ ਮਨੋ ਕੋ ਬੈਠਿਓ ਬੰਦੇ ਚਰਨ ਕਨੇਰੇ।
ਤੁਰਕ ਵੇਖ ਕੇ ਦੱਸ ਰਹੇ ਨੇ ਸੂਬੇ ਲਾਹੌਰ ਨੂੰ, ਕਹਿੰਦੇ ਸੂਬਾ ਜੀ ਏਦਾਂ ਜਾਪਦਾ ਕੋਈ ਸ਼ਾਹਨ ਸ਼ਾਹ ਬੈਠਾ ਹੈ। ਲੋਕ ਆ ਰਹੇ ਨੇ, ਸਿੰਘ ਆ ਰਹੇ ਨੇ, ਉਹਨਾਂ ਦੇ ਪੈਰਾਂ ਵਿੱਚ ਮੱਥਾ ਟੇਕਦੇ ਨੇ, ਉਹਨਾਂ ਨੂੰ ਨਮਸਕਾਰਾਂ ਕਰ ਰਹੇ ਨੇ।
ਸਿੰਘ ਸੈਂਕੜੇ ਸੰਗ ਅਲਪ ਅਲ ਬਾਲਤ,
ਆਲੇ ਦੁਆਲੇ ਉਹਨਾਂ ਦੇ ਸੈਂਕੜੇ ਸਿੰਘ ਖਲੋਤੇ ਹਨ।
ਸਭਾ ਵਿਸਾਲ ਲਗਾਏ,
ਬੜੀ ਵੱਡੀ ਵਿਸ਼ਾਲ ਸਭਾ ਉਹਨਾਂ ਦੀ ਲੱਗੀ ਹੋਈ ਹੈ।
ਸੰਦ ਬੰਦ ਸਭ ਸੇਲੇ ਸਾਂਗਨ,
ਸਾਰੇ ਸੰਦ ਬੰਦ ਨੇ ਜਿੰਨੇ ਵੀ ਖਲੋਤੇ ਨੇ ਸੇਲੇ ਸਾਂਗਾਂ ਸਭ ਨੇ ਆਪਣੇ ਹੱਥਾਂ ਵਿੱਚ ਪਕੜੀਆਂ ਹੋਈਆਂ ਨੇ।
ਖੜਗ ਤੁਬਕ ਸਮਦਾਏ,
ਟੇਕਾਂ ਤੇ ਬੰਦੂਕਾਂ ਸਭ ਦੇ ਹੱਥਾਂ ਦੇ ਵਿੱਚ ਨਜ਼ਰ ਆ ਰਹੀਆਂ ਹਨ।
ਗੁਰ ਕੋ ਜਥੇਦਾਰ ਹੈ ਕੋਏ ਕਿਦੋਂ ਪੁੱਤਰ ਤਿੰਨ ਕੇਰਾ।
ਕਹਿੰਦੇ ਲੱਗਦਾ ਵੀ ਕੋਈ ਗੁਰੂ ਜੀ ਦਾ ਜਥੇਦਾਰ ਹੈ ਤੇ ਜਾਂ ਏਦਾਂ ਲੱਗਦਾ ਵੀ ਗੁਰੂ ਜੀ ਦਾ ਪੁੱਤਰ ਹੈ ਕੋਈ। ਉਹਨਾਂ ਨੂੰ ਪਛਾਣ ਨਹੀਂ ਸੀ ਨਾ ਸਤਿਗੁਰਾਂ ਦੀ, ਅੰਦਾਜ਼ਾ ਲਾ ਰਹੇ ਨੇ। ਕਹਿੰਦੇ ਲੱਗਦਾ ਜਾਂ ਤਾਂ ਕੋਈ ਗੁਰੂ ਦਾ ਜਥੇਦਾਰ ਬੈਠਾ ਚੌਂਕੜਾ ਮਾਰੀ ਤੇ ਜਾਂ ਫਿਰ ਗੁਰੂ ਜੀ ਦਾ ਪੁੱਤਰ ਜਾਪਦਾ ਹੈ।
ਸ੍ਰੀ ਗੋਬਿੰਦ ਸਿੰਘ ਆਪੇ ਕਿਦੋ ਇਹ ਦਿਪੈ ਪ੍ਰਤਾਪ ਉਚੇਰਾ।
ਜਾਂ ਫਿਰ ਏਦਾਂ ਜਾਪਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੀ ਬੈਠੇ ਨੇ ਜਿਨ੍ਹਾਂ ਦਾ ਏਡਾ ਪ੍ਰਤਾਪ ਏਡਾ ਜਲਾਲ ਸਾਹਮਣੇ ਨਜ਼ਰ ਆ ਰਿਹਾ ਹੈ।
ਉਹ ਚਲੇਂਦਰ ਚਿਨਾਰੀ ਕਰਿਓ ਨੀਕੇ ਮੋਏ ਬਤਾਓ।
ਕਹਿਣ ਲੱਗਾ ਉਹ ਭੀਮ ਚੰਦ ਵੇਖ ਤੂੰ ਨਿਗਾਹ ਮਾਰ ਕੇ ਕੌਣ ਹੈ, ਤੂੰ ਵੇਖ ਦੂਰ ਬੀਨ ਚ ਤੂੰ ਤਾਂ ਪਛਾਣਦਾ ਗੁਰੂ ਜੀ ਨੂੰ। ਜਦੋਂ ਸੂਬੇਦਾਰ ਨੇ ਇਸ ਤਰ੍ਹਾਂ ਕਿਹਾ ਕਹਿੰਦਾ ਚਿਨਾਰੀ ਕਰਕੇ ਪਛਾਣ ਕੇ ਮੈਨੂੰ ਦੱਸ
ਕੌਣ ਹੈ ਇਤ ਸਨਮੁਖ ਬੈਠਿਓ ਸਕਲ ਭੇਦ ਸਮਝਾਵੋ।
ਕੌਣ ਬੈਠਾ ਏ ਸਾਹਮਣੇ ਉੱਚੇ ਥਾਂ ਦੇ ਉੱਤੇ ਮੈਨੂੰ ਸਾਰਾ ਭੇਦ ਸਮਝਾ ਕੇ ਦੱਸਣਾ ਕਰ।
ਭੀਮ ਚੰਦ ਸੁਣ ਕੇ ਕਰ ਬੰਦੇ,
ਇਹ ਸੁਣ ਕੇ ਰਾਜੇ ਭੀਮ ਚੰਦ ਨੇ ਹੱਥ ਜੋੜੇ ਤੇ ਜੀਜੜੀ ਜੀ ਕੱਢੀ ਦਾਂਦੀਆਂ ਜੀਆਂ ਕੱਢ ਕੇ ਕਹਿੰਦਾ ਜੀ ਸੱਤ ਬਚਨ ਮੈਂ ਹੁਣੇ ਵੇਖਦਾ ਹਾਂ।
ਭਲੇ ਪਛਾਣ ਬਖਾਨਾ,
ਇਹਨੇ ਉਸ ਵਕਤ ਦੂਰਬੀਨ ਵਿੱਚ ਵੇਖਿਆ ਤੇ ਵੇਖ ਕੇ ਪਛਾਣਿਆ ਪਛਾਣਿਆ ਗੁਰੂ ਕਲਗੀਧਰ ਜੀ ਬੈਠੇ ਸਨ।
ਇਹੀ ਗੋਬਿੰਦ ਸਿੰਘ ਕਲੈ ਮੂਲ ਸਭ ਕੀਨੋ ਜੰਗ ਮਾਨਾ।
ਬੋਲਿਆ ਭੀਮ ਚੰਦ ਕਹਿੰਦਾ ਇਹੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਇਸ ਲੜਾਈ ਦਾ ਮੂਲ ਨੇ, ਇਸ ਲੜਾਈ ਦੀ ਜੜ ਨੇ, ਜਿਨ੍ਹਾਂ ਨੇ ਵੱਡਾ ਭਾਰੀ ਮਹਾਨ ਜੰਗ ਰਚਿਆ ਹੋਇਆ।
ਜੈ ਕਹਿ ਲੜਿਓ ਵਿਜੈ ਕੋ ਪ੍ਰਾਪਤ,
ਜਿੱਥੇ ਵੀ ਇਹ ਲੜਿਆ ਉੱਥੇ ਨੇ ਜਿੱਤ ਪ੍ਰਾਪਤ ਕੀਤੀ, ਜਿੱਥੇ ਵੀ ਲੜਾਈ ਕੀਤੀ ਉੱਥੇ ਹੀ ਜਿੱਤੇ ਹਨ।
ਮਨੋ ਵਸਤੇਨ ਕੇਰੇ,
ਕਹਿੰਦਾ ਇਸ ਤਰ੍ਹਾਂ ਜਾਪਦਾ ਵੀ ਇਹ ਜਿਹੜੀ ਜਿੱਤ ਹੈ ਇਹ ਵਸਤੂ ਇਹਨਾਂ ਦੀ ਹੈ, ਇਹ ਜਿਹੜੀ ਫਤਿਹ ਆ ਹਰ ਥਾਂ ਤੇ ਫਤਿਹ ਲੈਂਦੇ ਨੇ, ਮਾਨੋ ਇਹ ਫਤਿਹ ਹੈ ਹੀ ਇਹਨਾਂ ਦੀ, ਤੇ ਇਸੇ ਕਰਕੇ ਤਾਂ ਇਹਨਾਂ ਦੇ ਸਿੰਘ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਹੈ ਹੀ ਵਾਹਿਗੁਰੂ ਦੀ ਇਹਨਾਂ ਦੀ, ਮਾਨੋ ਇਹ ਫਤਿਹ ਇਹ ਵਸਤੂ ਹੈ ਹੀ ਇਹਨਾਂ ਦੀ, ਹਰ ਥਾਂ ਤੇ ਇਹਨੂੰ ਜਿੱਤਦੇ ਹਨ।
ਕਬੂ ਸ਼ਤਰੂ ਕੋ ਦੀਨ ਸੁਨਾਏ,
ਇਹ ਫਤਿਹ ਇਹਨਾਂ ਨੇ ਕਦੇ ਦੁਸ਼ਮਣ ਨੂੰ ਨਹੀਂ ਦਿੱਤੀ, ਆਪ ਹੀ ਜਿੱਤ ਕੇ ਲੈ ਕੇ ਆਉਂਦੇ ਨੇ, ਕਦੇ ਕਿਸੇ ਦੁਸ਼ਮਣ ਨੂੰ ਨਹੀਂ ਇਹ ਫਤਿਹ ਦਿੱਤੀ।
ਕਬੂ ਸ਼ਤਰੂ ਕੋ ਦੀਨ ਸੁਨਾਏ ਸੈਲਨ ਚਮੂ ਨਬੇਰੇ,
ਇਹਨਾਂ ਨੇ ਸਾਡੇ ਪਹਾੜਾਂ ਦੀ ਪਤਾ ਨੀ ਕਿੰਨੀ ਕੁ ਫੌਜ ਮਾਰ ਕੇ ਨਬੇੜ ਦਿੱਤੀ ਆ, ਕਦੇ ਸਾਨੂੰ ਨੀ ਜਿੱਤ ਦਿੱਤੀ। ਜਿੱਤ ਨੂੰ ਤਾਂ ਇਹਨਾਂ ਨੇ ਆਪਣੀ ਬਹੁਟੀ ਬਣਾਇਆ ਹੋਇਆ, ਉਹ ਇਹਨਾਂ ਦੀ ਹੀ ਬਣੀ ਹੋਈ ਹੈ।
ਆਦ ਕੇਸਰੀ ਚੰਦ ਸੰਘਾੜੇ,
ਸਾਡੇ ਕੇਸਰੀ ਚੰਦ ਵਰਗੇ ਵੱਡੇ ਮਹਾਨ ਜਰਨੈਲ ਇਹਨਾਂ ਨੇ ਮਾਰ ਮੁਕਾਏ ਹਨ।
ਅਨਵਿਧਿਆ ਮੈਂ ਭਾਰੇ,
ਔਰ ਕਹਿੰਦੇ ਅਣਗਿਣਤੀ ਸੂਰਮੇ ਜਿਹੜੇ ਸਾਨੂੰ ਸਾਡੇ ਮਾਰ ਮੁਕਾਏ ਹਨ। ਧਨਕ ਵਿਦਿਆ ਦੇ ਵਿੱਚ ਬੜੇ ਮਹਾਨ ਭਾਰੀ ਯੋਧੇ ਹਨ।
ਪੈਂਡ ਖਾਨ ਬੜ ਤੀਰ ਅੰਦਾਜੇ,
ਦੇਖੋ ਵਜ਼ੀਰ ਖਾਨ ਜੀ ਪੈਂਡੇ ਖਾਨ ਕਿੱਡਾ ਵੱਡਾ ਸੂਰਮਾ ਤੀਰ ਅੰਦਾਜ ਸੀ ਜਿਹੜਾ ਇਹਨਾਂ ਤੇ ਚੜ ਕੇ ਆਇਆ ਸੀ।
ਸਰ ਤੇ ਲਈ ਮਾਰੇ,
ਉਹ ਤੀਰ ਮਾਰ ਕੇ ਪੈਂਡੇ ਖਾਨ ਨੂੰ ਇਹਨਾਂ ਨੇ ਮਿੱਟੀ ਚ ਗਰਕ ਕਰਕੇ ਰੱਖ ਦਿੱਤਾ ਸੀ।
ਮਰੇ ਬਿਲੋ ਕੋ ਲੜੇ ਪਿਛਾਰੇ,
ਕਹਿੰਦੇ ਲੜੇ ਬਾਅਦ ਵਿੱਚ ਤੇ ਮਰੇ ਪਹਿਲਾਂ ਹੀ ਜੰਗ ਦੇ ਮੈਦਾਨ ਵਿੱਚ ਨਜ਼ਰ ਆਉਂਦੇ ਸਨ।
ਤੀਰਨ ਸੰਗ ਪਰ ਰੋਏ
ਜਿਨ੍ਹਾਂ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਇਹਨਾਂ ਨੇ ਆਪਣੇ ਤੀਰਾਂ ਨਾਲ ਪਰੋ ਸੁੱਟਿਆ ਹੈ
ਪਰੈ ਪਾਰ ਨੈ ਥਿਰੈ ਦੇ ਮੈਂ
ਇਹੋ ਜਿਹਾ ਤੀਰ ਚਲਾਉਂਦੇ ਨੇ ਸੂਬਾ ਜੀ ਕਿ ਜਿਹੜਾ ਤੀਰ ਚਲਾਉਂਦੇ ਨੇ ਉਹ ਛਾਤੀ ਵਿੱਚੋਂ ਪਾਰ ਨਿਕਲ ਜਾਂਦਾ ਵਿੱਚ ਨਹੀਂ ਰੁਕਦਾ ਜਿਹਨੂੰ ਵੀ ਮਾਰਦੇ ਨੇ ਉਹਦੇ ਵਿੱਚੋਂ ਆਰ ਸਾਰ ਪਾਰ ਨਿਕਲ ਜਾਂਦਾ ਹੈ
ਬਿਸਮਤ ਹੈ ਜੋ
ਹੈਰਾਨੀ ਦੇ ਨਾਲ ਹੀ ਵੇਖਦਾ ਰਹਿ ਜਾਂਦਾ ਉਹਦੀਆਂ ਅੱਖਾਂ ਤੱਡੀਆਂ ਰਹਿ ਜਾਂਦੀਆਂ ਨੇ ਕੀ ਬਣ ਗਿਆ ਹੈ
ਪਾਛੇ ਪਾਵਨਾ ਕਾਲਿਓ ਕਬੋ
ਕਦੇ ਇਹਨਾਂ ਨੇ ਜੰਗ ਦੇ ਮੈਦਾਨ ਵਿੱਚ ਲੜਦਿਆਂ ਆਪਣਾ ਪੈਰ ਪਿੱਛੇ ਨਹੀਂ ਕੀਤਾ
ਬਲ ਕਰ ਕਰ ਪਛਾਰੇ
ਅਸੀਂ ਬਲ ਲਾ ਲਾ ਕੇ ਪਚ ਗਏ ਹਾਰ ਗਏ ਪਰ ਸਾਡਾ ਇਹਨਾਂ ਤੇ ਜ਼ੋਰ ਨਹੀਂ ਚੱਲ ਸਕਿਆ
ਦਲ ਸਕੇਲ ਬੋ ਕਰੀ ਸੂਰਤਾ
ਇਹਨਾਂ ਨੇ ਦਲ ਇਕੱਠਾ ਕਰਕੇ ਬੜੀ ਭਾਰੀ ਸੂਰਮਤਾਈ ਕੀਤੀ ਹੈ
ਡਰਿਓ ਨਾ ਕਿਵੇਂ ਟਾਰੇ
ਔਰ ਕਿਸੇ ਵੀ ਤਰੀਕੇ ਨਾਲ ਸਾਡੇ ਕੋਲੋਂ ਟਾਲੇ ਨਹੀਂ ਜਾ ਸਕੇ
ਪ੍ਰਥਮ ਕਥਾ ਮੈਂ ਸੁਣੀ ਕ੍ਰਿਸ਼ਨ ਜੀ
ਪਹਿਲੇ ਅਵਤਾਰਾਂ ਦੀ ਕਥਾ ਸੁਣੀ ਆ ਵੀ ਕ੍ਰਿਸ਼ਨ ਜੀ ਭਗਵਾਨ ਬੜੇ ਵੱਡੇ ਯੋਧੇ ਸਨ ਦੁਆਪਰ ਯੁਗ ਦੇ ਉਹ ਬੜੇ ਵੱਡੇ ਅਤਰਥੀ ਯੋਧੇ ਸਨ
ਥੋੜੇ ਕਨੇ ਸ਼ਤਰੂ ਨੇ ਗਿਣਤੇ ਲੜ ਮਾਰੇ ਧਰ ਕ੍ਰੋਧਾ
ਥੋੜੇ ਬਹੁਤੇ ਦੁਸ਼ਮਣਾਂ ਨੂੰ ਨਹੀਂ ਸਨ ਵੇਖਦੇ ਜਿਹਦੇ ਨਾਲ ਲੜਦੇ ਸਨ ਲੜ ਕੇ ਉਹਨੂੰ ਮਾਰ ਗਣਾ ਮਾਰ ਸਟਦੇ ਸਨ ਕ੍ਰੋਧ ਦੇ ਨਾਲ
ਰਾਮ ਚੰਦਰ ਅਤਰਥੀ ਪਏ ਹੈ
ਫਿਰ ਰਾਮ ਚੰਦਰ ਜੀ ਜਿਹੜੇ ਅਤਰਥੀ ਸੂਰਮੇ ਹੋਏ ਨੇ ਕਿਉਂਕਿ ਹਿੰਦੂ ਸੀ ਨਾ ਇਹ ਫਿਰ ਇਹਨੇ ਆਪਣੇ ਅਵਤਾਰਾਂ ਦੀ ਗੱਲ ਹੀ ਕਰਨੀ ਸੀ ਕਹਿੰਦਾ ਜੀ ਜਿਵੇਂ ਰਾਮ ਚੰਦਰ ਜੀ ਬੜੇ ਅਤਰਥੀ ਸੂਰਮੇ ਹੋਏ ਨੇ
ਸੋ ਸੁਣਵੇ ਮੈਂ ਆਏ
ਉਹ ਵੀ ਸੁਣਨ ਵਿੱਚ ਆਉਂਦੇ ਨੇ ਬੜੇ ਸੂਰਮੇ ਸਨ
ਤਿੰਨ ਸਮ ਪਿਖਿਓ ਬਿਲੋਚਨ ਤੇ ਹਨੇ ਲੜਤ ਸਮਦਾਏ
ਜਿਵੇਂ ਉਹ ਬੜੇ ਸੂਰਮੇ ਸਨ ਉਸੇ ਤਰ੍ਹਾਂ ਇਹ ਵੀ ਬੜੇ ਸੂਰਮੇ ਨੇ ਉਹਨਾਂ ਨੂੰ ਤਾਂ ਪੂਜਦਾ ਕਹਿੰਦਾ ਉਹ ਸਾਡੇ ਭਗਵਾਨ ਸਨ ਪਰ ਦਸਵੇਂ ਪਾਤਸ਼ਾਹ ਨੂੰ ਮੰਨਦਾ ਉਹਨਾਂ ਵਰਗਾ ਹੀ ਹੈ ਪਰ ਸਤਿਗੁਰੂ ਜੀ ਦੀ ਪੂਜਾ ਨਹੀਂ ਕਰਦਾ ਭੀਮ ਚੰਦ ਮਤ ਤੇ ਕਿਹੋ ਜਿਹਾ ਪੜਦਾ ਪਿਆ ਹੋਇਆ ਕਹਿੰਦਾ ਜੀ ਉਹਨਾਂ ਦੇ ਸਮਾਨ ਹੀ ਇਹ ਵੀ ਸੂਰਮੇ ਨੇ ਇਹ ਜਦੋਂ ਲੜਦੇ ਨੇ ਲੜਦਿਆਂ ਬਸ ਮਾਰਦੇ ਜਾਂਦੇ ਨੇ ਕੱਟਦੇ ਜਾਂਦੇ ਨੇ ਇਹ ਨਹੀਂ ਵੇਖਦੇ ਕਿ ਅੱਗੇ ਥੋੜੇ ਨੇ ਜਾਂ ਬਹੁਤੇ ਹਨ
ਤੁਮ ਸਮਰੱਥ ਹੋ ਜਗ ਕੇ ਮਾਲਕ ਕਹੋ ਕਿ ਮਾਰਨ ਕੀ ਜੈ
ਇਹ ਸੂਬਾ ਸਰੰਦ ਤੁਸੀਂ ਸਮਰੱਥ ਹੋ ਸਾਰੇ ਜਗਤ ਦੇ ਮਾਲਕ ਹੋ ਹੁਣ ਤੁਸੀਂ ਚਾਹੋ ਇਹਨਾਂ ਨੂੰ ਪਕੜ ਲਓ ਚਾਹੇ ਇਹਨਾਂ ਨੂੰ ਮਾਰ ਦਿਓ
ਗਿਰ ਰਾਜੇ ਦਲ ਪ੍ਰਜਾ ਸਹਿਤ ਸਭ ਹਾਰ ਪਰੇ ਲੱਕ ਲੀਜੈ
ਜਿਹੜੇ ਪਹਾੜੀ ਰਾਜੇ ਨੇ ਸਾਡੇ ਵੱਲੋਂ ਤਾਂ ਉਮੀਦ ਨਾ ਰੱਖਿਓ ਜੇ ਕਿ ਅਸੀਂ ਇਹਨਾਂ ਨੂੰ ਲੜ ਕੇ ਜਿੱਤ ਲਾਂਗੇ ਅਸੀਂ ਤਾਂ ਲੜ ਕੇ ਹਾਰ ਚੁੱਕੇ ਹਾਂ ਸਾਡੀਆਂ ਫੌਜਾਂ ਵੀ ਹਾਰ ਚੁੱਕੀਆਂ ਸਾਡੀ ਪਰਜਾ ਵੀ ਹਾਰ ਚੁੱਕੀ ਹੈ ਅਸੀਂ ਤਾਂ ਨਹੀਂ ਹੁਣ ਇਹਨਾਂ ਨਾਲ ਲੜ ਸਕਦੇ ਤੁਸੀਂ ਜਿੱਤ ਸਕਦੇ ਹੋ ਤਾਂ ਜਿੱਤ ਲਓ
ਓਏ ਲਚਾਰ ਹਮ ਹਜ਼ਰਤ ਕੇ ਠਿਗ ਪਹੁੰਚੇ ਦੱਖਣ ਜਾਏ
ਅਸੀਂ ਇੰਨੇ ਲਾਚਾਰ ਹੋ ਗਏ ਸੀ ਲੜਦਿਆਂ ਕਿ ਆਖਿਰਕਾਰ ਅਸੀਂ ਲਾਚਾਰ ਹੋ ਕੇ ਦੱਖਣ ਦਿਸ਼ਾ ਵਿੱਚ ਹਜ਼ਰਤ ਔਰੰਗਜ਼ੇਬ ਦੇ ਕੋਲ ਪਹੁੰਚ ਕੇ ਉਹਨੂੰ ਬੇਨਤੀਆਂ ਕੀਤੀਆਂ
ਤੁਮ ਸਮੇਤ ਲਸ਼ਕਰ ਬੋ ਆਨਿਓ ਦੁਆ ਕਰ ਚੁੱਕੇ ਲੜਾਏ
ਤੁਹਾਡੇ ਸਮੇਤ ਅਸੀਂ ਇਹ ਤੁਹਾਡਾ ਲਸ਼ਕਰ ਲੈ ਕੇ ਆਏ ਹਾਂ ਔਰ ਤੁਸੀਂ ਵੀ ਆ ਕੇ ਦੋ ਲੜਾਈਆਂ ਕਰ ਚੁੱਕੇ ਹੋ ਦੋ ਦਿਨ ਦਾ ਜੰਗ ਤੁਸੀਂ ਵੀ ਲੜ ਚੁੱਕੇ ਹੋ
ਇਮ ਸੁਣ ਕੈ ਬਲ ਸਤਿਗੁਰ ਕੇਰਾ ਸੂਬੇ ਕ੍ਰੋਧਤ ਦੋਏ
ਇਹ ਸੁਣ ਕੇ ਸਤਿਗੁਰਾਂ ਦਾ ਬਲ ਦੋਵੇਂ ਸੂਬੇਦਾਰ ਬੜੇ ਗੁੱਸੇ ਵਿੱਚ ਆਏ ਬੜੇ ਕ੍ਰੋਧ ਵਿੱਚ ਰੋਹ ਵਿੱਚ ਆਏ ਹਨ
ਦੇਖ ਨ੍ਰਿਪਤ ਤੁਝ ਆਗੇ ਅਬੈ ਮਗਹਿ ਕੇ ਮਾਰੈ ਮਰੈ ਕੇ ਮਾਰੈ ਤੋਏ
ਕਹਿੰਦਾ ਵੇਖਿਓ ਰਾਜਿਓ ਜਿਹੜਾ ਕੰਮ ਤੁਸੀਂ ਨਹੀਂ ਕਰ ਸਕੇ ਅਸੀਂ ਕਿਵੇਂ ਕਰਦੇ ਹਾਂ ਤੁਹਾਡੇ ਸਾਹਮਣੇ ਵੇਖਦੇ ਹਾਂ ਜਾਂ ਅਸੀਂ ਇਹਨਾਂ ਨੂੰ ਪਕੜ ਲਵਾਂਗੇ ਜਾਂ ਅਸੀਂ ਇਹਨਾਂ ਨੂੰ ਮਾਰ ਮੁਕਾਵਾਂਗੇ ਏਦਾਂ ਬੋਲੇ ਨੇ ਜਿਵੇਂ ਮੱਛਰ ਕਹਿ ਰਹੇ ਹੁਣ ਦੋ ਰਲ ਕੇ ਆਪਸ ਵਿੱਚ ਆ ਸਾਹਮਣੇ ਪਹਾੜ ਹੈ ਸੁਮੇਰ ਜਾਂ ਇਹਨੂੰ ਟੱਕਰ ਮਾਰ ਕੇ ਤੋੜ ਦਿਆਂਗੇ ਜਾਂ ਫਿਰ ਇਹਨੂੰ ਖਤਮ ਕਰ ਦਿਆਂਗੇ ਉਹੀ ਹਾਲਤ ਇਹਨਾਂ ਦੋ ਸੂਬਿਆਂ ਦੀ ਬਣੀ ਹੋਈ ਹੈ ਕਹਿੰਦੇ ਜਾਂ ਪਕੜ ਲਵਾਂਗੇ ਗੁਰੂ ਜੀ ਨੂੰ ਜਾਂ ਮਾਰ ਮੁਕਾਵਾਂਗੇ ਜਿਵੇਂ ਰਲ ਕੇ ਸਤਿਗੁਰਾਂ ਤੇ ਤੋਪਾਂ ਦੇ ਗੋਲੇ ਦਗਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।